ॐ श्री वाहिगुरु जी ओंकार सतनाम कर्ता पुरख निर्भाव निर्वैर अकाल मूरत अजूनी सैपहू गुर प्रसाद जप आद सच जुगाद सच है पी सच नानक होसी पी सच कोट ब्रह्मांड को ठाकुर स्वामी सर्व जियां का दाता रे प्रतपाले नित सार संभाले एक गुण नहीं मूर्ख जाता रे हर आराध न जाना रे हर हर गुर गुर करता रे हर जियो नाम परयो रामदास दीन दयाल कृपाल सुख सागर सर्ब कटा पर पूरी रे पेखत सुनत सदा है संगे मैं मूर्ख जाने अधूरी रे हर बेअंत हों मित कर वर्णो क्या जाना होए कैसो रे बेशुमार अथाह अगनत अतुल ज्यों बुलावो त्यों नानक दास बोले सतनाम श्री वाहिगुरु जी बहुता कर्म लिखिया ना जाए वड्डा दाता तिल ना तमाए बहुता कर्म लिखिया ना जाए वड्डा दाता तिल ना तमाए केते मंगह जो दे अपार केते अगणत नहीं विचार केते खाप तुट है वेकार केते लैले मुकर पाहे केते मूर्ख खाही खाहे केतियां दुख पूख सद मार एह पे दात तेरी दातार बंद खलासी पाने होए होर आख ना सके कोए जे को खाए के आखण पाए ओह जाने जेतिया मुँह खाए आपे जाने आपे दे आखें से पेके के जिसनु बख्शे सिफत सलाह नानक पातशाही पातशाह जिसनु बख्शे सिफत सलाह नानक पातशाही पातशाह वाहिगुरु जी का खालसा वाहिगुरु जी की फतेह बहुता कर्म लिखिया ना जाए वड़ा दाता तिल ना तमाए बंदा थोड़ा जिहा भी धर्म दा कम करे ना ते मनुख दे अंदर ए लालसा हुंदी है कि संसार मेरी वड्याई करे लोक मैनू चंगा आखण ਲੋਕ ਮੈਨੂੰ ਧਰਮੀ ਕਹਿਣ। ਕਿਸੇ 'ਤੇ ਦਇਆ ਕੀਤੀ, ਜ਼ਿੰਦਗੀ 'ਚ ਕਿਸੇ ਦਾ ਭਲਾ ਕੀਤਾ, ਜੀਵਨ ਦੇ ਵਿੱਚ ਬੰਦਾ ਕਿਸੇ ਦੇ ਕੰਮ ਆਇਆ, ਮਨ ਦੇ ਵਿੱਚ ਸੋਭਾ ਦੀ ਵਡਿਆਈ ਦੀ ਭੁੱਖ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਅੱਜ ਦੇ ਸ਼ਬਦ 'ਚ ਜਪਜੀ ਸਾਹਿਬ ਦੀ 5ਵੀਂ ਪੌੜੀ ਹੈ। 24 ਪੌੜੀਆਂ ਦੀ ਵਿਆਖਿਆ ਆਪਾਂ ਕੱਲ੍ਹ ਤੱਕ ਸਰਵਣ ਕਰ ਚੁੱਕੇ ਹਾਂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਰਮਾਤਮਾ ਕਿਤਨਾ ਵੱਡਾ ਦਾਤਾ ਹੈ, ਕਿਤਨੀਆਂ ਦਾਤਾਂ ਸਾਡੀ ਝੋਲੀ 'ਚ ਪਾਉਂਦਾ, ਕਿਹੜੀਆਂ ਕਿਹੜੀਆਂ ਵੱਡੀਆਂ ਸਾਡੇ 'ਤੇ ਬਖਸ਼ਿਸ਼ਾਂ ਕਰਦਾ। ਪਰ ਉਸ ਨਿਰੰਕਾਰ ਪਰਮੇਸ਼ਰ ਨੂੰ ਆਪਣੀ ਵਡਿਆਈ ਕਰਵਾਉਣ ਦੀ ਤਮਾ ਨਹੀਂ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਨਾ ਤਮਾਏ, ਤਮਾਏ ਦਾ ਅਰਥ ਹੈ ਤਮਾ, ਲਾਲਚ। ਤਿਲ ਮਾਤਰ, ਵੱਡਾ ਦਾਤਾ ਤਿਲ ਨਾ ਤਮਾਏ। ਇੱਕ ਤਿਲ ਮਾਤਰ ਵੀ, ਇੱਕ ਕਿਣਕਾ ਮਾਤਰ ਵੀ ਉਹਦੇ ਅੰਦਰ ਇਸ ਗੱਲ ਦੀ ਤਮਾ ਨਹੀਂ ਹੈ। ਕੋਈ ਮੈਨੂੰ ਆਖੇ ਕਿ ਦਾਤਾਂ ਤੂੰ ਮੈਨੂੰ ਦਿੱਤੀਆਂ, ਪਰਮਾਤਮਾ ਨੂੰ ਕੋਈ ਤਮਾ ਨਹੀਂ। ਆਪਣੀ ਸਿਫਤ ਕਰਾਉਣ ਦੀ, ਵਡਿਆਈ ਕਰਾਉਣ ਦੀ ਰੱਬ ਨੂੰ ਕੋਈ ਤਮਾ ਨਹੀਂ, ਰੱਬ ਨੂੰ ਕੋਈ ਲਾਲਚ ਨਹੀਂ। ਪਰਮੇਸ਼ਰ ਦਾ ਨਾਮ ਜਪੀਏ, ਪਰਮਾਤਮਾ ਦੀ ਬੰਦਗੀ ਕਰੀਏ, ਰੱਬ ਦੀ ਇਬਾਦਤ ਵਿੱਚ ਜੁੜੀਏ, ਉਸ ਨਿਰੰਕਾਰ ਪਰਮਾਤਮਾ ਦੀ ਸੇਵਾ ਭਗਤੀ ਕਰੀਏ, ਇਹਦਾ ਲਾਭ ਸਾਨੂੰ ਆ, ਪਰਮਾਤਮਾ ਨੂੰ ਕੋਈ ਲਾਭ ਨਹੀਂ। ਪਰਮੇਸ਼ਰ ਨੂੰ ਕੋਈ ਇਨਸਾਨ ਆਖੀ ਜਾਏ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਰੱਬ ਨੂੰ ਕੀ ਲਾਭ ਇਹਦਾ। ਰੱਬ ਦੀ ਨਿੰਦਿਆ ਵਿੱਚ ਕੋਈ ਇਹ ਗੱਲ ਆਖੀ ਜਾਏ ਤੂੰ ਬਹੁਤ ਛੋਟਾ ਹੈ, ਤੂੰ ਬਹੁਤ ਨਿੱਕਾ ਹੈ, ਰੱਬ ਨੂੰ ਕੀ ਹੈ। ਵੱਡਾ ਨਾ ਹੋਵੇ, ਘਾਟ ਨਾ ਜਾਏ। ਸਾਡੇ ਵੱਡਾ ਕਹਿਣ ਨਾਲ ਉਹਨੇ ਹੋਰ ਵੱਡਾ ਨਹੀਂ ਹੋ ਜਾਣਾ, ਅਤੇ ਸਾਡੇ ਛੋਟਾ ਕਹਿਣ ਨਾਲ ਉਹਨੇ ਘੱਟ ਨਹੀਂ ਹੋ ਜਾਣਾ। ਨਾ ਸਾਡੇ ਵੱਡਾ ਕਹਿਣ ਨਾਲ ਉਹਦੀ ਉਪਮਾ ਵੱਧਦੀ ਹੈ, ਨਾ ਸਾਡੇ ਛੋਟਾ ਕਹਿਣ ਨਾਲ ਉਹ ਪਹਿਲਾਂ ਨਾਲੋਂ ਨਿੱਕਾ ਹੋ ਜਾਂਦਾ। ਰੱਬ ਜਿਤਨਾ ਹੈ ਉਹਨੇ ਉਤਨਾ ਹੀ ਰਹਿਣਾ। ਤੇਰੇ ਵੱਡਾ ਕਹਿਣ ਨਾਲ, ਤੇਰੇ ਛੋਟਾ ਕਹਿਣ ਨਾਲ ਰੱਬ 'ਤੇ ਕੋਈ ਅਸਰ ਨਹੀਂ। ਜਿਹੜੀ ਦੁਨੀਆ ਸੰਸਾਰ ਦੇ ਵਿੱਚ ਮਨੁੱਖ ਵਿਚਰਦਾ ਆ, ਦੁਨੀਆ ਵਿੱਚ ਇਨਸਾਨ ਰਹਿੰਦਾ, ਇੱਥੇ ਮਨੁੱਖ ਦੇ ਅੰਦਰ ਕੋਈ ਨਾ ਕੋਈ ਲਾਲਸਾ, ਕੋਈ ਨਾ ਕੋਈ ਤਮੰਨਾ ਉੱਠਦੀ ਹੋਏਗੀ ਕਿ ਜੇ ਲੋਕ ਮੈਨੂੰ ਚੰਗਾ ਕਹਿਣ ਤਾਂ ਸੰਸਾਰ ਦੀ ਨਜ਼ਰ 'ਚ ਮੈਂ ਚੰਗਾ ਹੋ ਜਾਵਾਂਗਾ, ਸੰਸਾਰ ਮੈਨੂੰ ਵੱਡਾ ਆਖੇ ਅਤੇ ਦੁਨੀਆ ਦੀ ਨਜ਼ਰ ਵਿੱਚ ਮੈਂ ਵੱਡਾ ਹੋ ਜਾਵਾਂਗਾ। ਲਾਲਸਾ ਹੈ, ਤਮਾ ਹੈ, ਤਮੰਨਾ ਹੈ, ਖਾਹਿਸ਼ ਹੈ, ਵੱਡੇ ਅਖਵਾਉਣ ਦੀ, ਵਡਿਆਈ ਦੀ ਭੁੱਖ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਨਿਰੰਕਾਰ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਨਾਮ ਸਿਮਰਨ ਵਿੱਚ ਜੁੜੇ ਹੋਏ ਜਿਹੜੇ ਲੋਕ ਆ, ਪਰਮੇਸ਼ਰ ਦਾ ਨਾਮ ਜਪਦੇ ਨੇ, ਰੱਬ ਦੀ ਬੰਦਗੀ ਕਰਦੇ, ਉਹਨਾਂ ਅੰਦਰ ਵੀ ਤਮਾ ਨਹੀਂ ਹੈ। ਇਸ ਗੱਲ ਦੀ ਤਮਾ, ਇਸ ਗੱਲ ਦਾ ਲਾਲਚ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਵੀ ਨਹੀਂ। ਕੋਈ ਮੈਨੂੰ ਮਹਾਨ ਆਖੇ, ਕੋਈ ਮੈਨੂੰ ਵੱਡਾ ਆਖੇ, ਰੱਬ ਦੇ ਪਿਆਰਿਆਂ ਅੰਦਰ ਵੀ ਕੋਈ ਤਮਾ ਨਹੀਂ। ਇਸ ਲਈ ਆ ਬਚਨ ਸੁਣਿਓ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬਹੁਤਾ ਕਰਮ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਹੈ, ਕਿਰਪਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਕਰਮ ਸ਼ਬਦ ਦੋ ਅਰਥਾਂ ਵਿੱਚ ਆਇਆ। ਇੱਕ ਕਰਮ ਦਾ ਅਰਥ ਹੈ ਕੰਮ ਕਰਨਾ, ਜਿਹੜੇ ਸਾਡੇ ਕੰਮ ਆ, ਜਿਹੜੇ ਅਸੀਂ ਕਰਦੇ ਹਾਂ, ਜਿਵੇਂ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਜਿਵੇਂ ਜਿਵੇਂ ਦੇ ਕਰਮ ਕੀਤੇ ਆ, ਕੋਈ ਚੰਗੇ ਕਰਮ ਕਰਕੇ ਪਰਮਾਤਮਾ ਦੇ ਨੇੜੇ ਹੋ ਗਿਆ, ਕੋਈ ਬੁਰੇ ਕਰਮ ਕਰਕੇ ਪਰਮਾਤਮਾ ਤੋਂ ਵਿਛੜ ਗਿਆ, ਦੂਰ ਹੋ ਗਿਆ। ਕਰਮੀ ਆਪੋ ਆਪਣੀ, ਆਪੇ ਬੀਜ ਆਪੇ ਹੀ ਖਾਹੋ, ਜੋ ਬੀਜਣਾ ਹੈ ਉਹ ਵੱਢਣਾ, ਇਹ ਕਰਮ। ਕਈਆਂ ਥਾਵਾਂ 'ਤੇ ਕਰਮ ਸ਼ਬਦ ਬਖਸ਼ਿਸ਼ ਵਾਸਤੇ ਆਇਆ, ਕਿਰਪਾ ਵਾਸਤੇ। ਕੱਲ੍ਹ ਇੱਕ ਸ਼ਬਦ ਆਇਆ ਸੀ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇੱਥੇ ਕਰਮੀ ਦਾ ਅਰਥ ਬਖਸ਼ਿਸ਼ ਹੈ, ਇਹ ਦੋਵੇਂ ਜਪਜੀ ਸਾਹਿਬ ਦੇ ਬਚਨ ਨੇ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਉੱਥੇ ਅਰਥ ਹੈ ਕਰਮ, ਕੰਮ। ਨਾਨਕ ਨਦਰੀ ਕਰਮੀ ਦਾਤ। ਸਾਰੇ ਸੰਸਾਰ ਦਿਆਂ ਲੋਕਾਂ ਨੂੰ ਜਿਤਨੀਆਂ ਦਾਤਾਂ ਮਿਲਦੀਆਂ ਨੇ ਤੇਰੀ ਨਦਰੇ ਕਰਮ ਨਾਲ, ਤੇਰੀ ਬਖਸ਼ਿਸ਼ ਦੀ ਨਦਰ ਨਾਲ ਮਿਲਦੀਆਂ। ਅੱਜ ਦੇ ਸ਼ਬਦ 'ਚ ਮਹਾਰਾਜ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੀ 5ਵੀਂ ਪੌੜੀ 'ਚ ਕਹਿੰਦੇ ਆ, ਬਹੁਤਾ ਕਰਮ ਲਿਖਿਆ ਨਾ ਜਾਏ। ਬਹੁਤਾ ਕਰਮ, ਕਰਮ ਦਾ ਅਰਥ ਬਖਸ਼ਿਸ਼, ਕਿਰਪਾ। ਨਿਰੰਕਾਰ ਪਰਮਾਤਮਾ ਨੇ ਸੰਸਾਰ ਦੇ ਜੀਵਾਂ ਉੱਤੇ ਕਿੰਨੀ ਕਿਰਪਾ ਕੀਤੀ ਆ, ਕਿਹੜੀ ਕਲਮ ਨਾਲ ਲਿਖ ਦੋਗੇ? ਇੱਕ ਇੱਕ ਇਨਸਾਨ ਆ ਜਿਹੜਾ, ਇੱਕ ਬੰਦਾ ਜਿਹੜਾ, ਉਹਦੇ 'ਤੇ ਹੀ ਨਿਰੰਕਾਰ ਪਰਮਾਤਮਾ ਦੀ ਕਿਤਨੀ ਕਿਰਪਾ, ਕਿਤਨੀ ਬਖਸ਼ਿਸ਼ ਆ। ਇੱਕ ਬੰਦਾ ਆਪਣੀ ਕਿਰਪਾ ਹੀ ਨਹੀਂ ਲਿਖ ਸਕਦਾ ਕਿ ਮੇਰੇ 'ਤੇ ਪਰਮਾਤਮਾ ਨੇ ਕਿਤਨੀ ਕਿਰਪਾ ਕੀਤੀ ਆ। ਜਨਮ ਤੋਂ ਲੈ ਕੇ ਅੱਜ ਤੱਕ, ਕੋਈ 20 ਸਾਲ ਦਾ, ਕੋਈ 40 ਸਾਲ ਦਾ, ਕੋਈ 50 ਦਾ, ਕੋਈ 70 ਦਾ, ਅੱਜ ਤੱਕ ਨਿਰੰਕਾਰ ਪਰਮਾਤਮਾ ਨੇ ਕਿਤਨੀਆਂ ਬਖਸ਼ਿਸ਼ਾਂ ਤੇਰੇ 'ਤੇ ਕੀਤੀਆਂ, ਅਤੇ ਉਸ ਅਕਾਲ ਪੁਰਖ ਨਿਰੰਕਾਰ ਨੇ ਤੇਰੀ ਝੋਲੀ ਵਿੱਚ ਕੀ ਕੁਛ ਪਾਇਆ, ਕੀ ਲਿਖੇਗਾ? ਤੂੰ ਤਾਂ ਇੱਕ ਇੱਕ ਸਵਾਸ ਦੀ ਕੀਮਤ ਨਹੀਂ ਲਿਖ ਸਕਦਾ, ਇੱਕ ਸਾਹ। ਹੁਣ ਗਵਾਈ ਜਾਂਦੇ ਨਾ ਆਪਾਂ ਦੁਨੀਆਂ ਦੀ ਮੋਹ ਮਮਤਾ ਪਦਾਰਥਵਾਦ 'ਚ। ਜਦੋਂ ਕਦੇ ਕੋਈ ਚੀਜ਼ ਸਾਡੇ ਕੋਲੋਂ ਖੁੱਸ ਜਾਂਦੀ ਆ, ਫਿਰ ਉਸ ਦੀ ਕੀਮਤ ਪਤਾ ਲੱਗਦੀ ਹੈ, ਇਸ ਦੀ ਕੀਮਤ ਕੀ ਹੈ। ਸਵਾਸ ਮੁੱਕ ਗਏ, ਮੌਤ ਸਾਹਮਣੇ ਦਿਸਣ ਲੱਗ ਪਈ, ਮੌਤ ਨੇੜੇ ਆ ਗਈ, ਪਤਾ ਲੱਗ ਗਿਆ ਸਵਾਸਾਂ ਦੀ ਕੀ ਕੀਮਤ ਹੈ। ਨਿਰੰਕਾਰ ਪਰਮੇਸ਼ਰ 4 ਸਾਲ ਹੋਰ ਜ਼ਿੰਦਗੀ ਦੇ ਦੇ, ਕਹਿੰਦਾ ਇਨਸਾਨ, ਜਿਹੜੀ ਉਹਨੇ ਪਹਿਲਾਂ ਇੰਨੇ ਸਾਲ ਦੇ ਛੱਡੀ, ਕੀ ਕੀਤਾ ਜੀ ਉਹਦੇ 'ਚ? 4 ਸਾਲ ਹੋਰ ਦੇ ਦੇਗਾ, ਕੀ ਕਰ ਲਏਗਾ? ਜਿਹੜੀ ਤੇਰੀ ਬੀਤੀ ਜ਼ਿੰਦਗੀ ਹੈ, 40 ਸਾਲ ਜੀ ਲਿਆ, 50 ਸਾਲ ਜੀ ਲਿਆ, 70 ਸਾਲ ਜੀ ਲਿਆ, 4 ਸਾਲ ਹੋਰ ਜੀ ਲਏਗਾ, ਕੀ ਕਰੇਗਾ? 17 ਸਾਲਾਂ 'ਚ ਕੀ ਕੀਤਾ ਜੀ? ਜਦੋਂ ਮੁੱਕ ਗਏ ਸਵਾਸ, ਸਾਹਮਣੇ ਦਿਸਣ ਲੱਗ ਪਈ ਮੌਤ, ਉਹਨਾਂ ਸਵਾਸਾਂ ਦੀ ਕੀਮਤ ਦਾ ਪਤਾ ਲੱਗ ਗਿਆ। ਕਿੱਡੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਉਹਨੇ ਸਾਡੇ 'ਤੇ ਕੀਤੀਆਂ, ਇੱਕ ਇੱਕ ਸਵਾਸ ਦੀ ਕੀਮਤ ਨਹੀਂ ਤੂੰ ਦੇ ਸਕਦਾ। ਬੜੇ ਬੜੇ ਕੀਮਤੀ ਫੀਸਾਂ ਲੈ ਕੇ ਵੇਖਣ ਵਾਲੇ ਡਾਕਟਰ ਤੇਰੇ ਆਲੇ ਦੁਆਲੇ ਖਲੋਤੇ ਹੁੰਦੇ ਆ, ਪਰਮੇਸ਼ਰ ਦਾ ਸਦਾ ਆ ਜਾਂਦਾ। ਐਸੇ ਐਸੇ ਲੋਕ ਸੱਜਣੋ ਮੈਂ ਦੁਨੀਆਂ 'ਚ ਦੇਖੇ ਆ, ਜਿਹੜੇ ਲੱਖਾਂ ਰੁਪਏ ਲੈ ਕੇ ਬੈਠੇ ਆ, ਇਹਨੂੰ 4 ਸਵਾਸ ਦੇ ਦਿਓ, ਨਹੀਂ ਮਿਲਦੀ ਜ਼ਿੰਦਗੀ। ਇਤਨੇ ਕੀਮਤੀ ਸਵਾਸ ਦੁਨੀਆਂ ਦੀ ਮੋਹ ਮਾਇਆ ਪਦਾਰਥਵਾਦ ਵਿੱਚ ਗਵਾਈ ਜਾਂਦਾ। ਆਪਣੇ ਆਪ ਕੋਲੋਂ ਪੁੱਛ ਕੇ ਦੇਖਣਾ, ਜਿਤਨੀ ਜ਼ਿਆਦਾ ਕੀਮਤੀ ਵਸਤ ਹੋਏ ਉਤਨੀ ਜ਼ਿਆਦਾ ਉਹਦੀ ਸੰਭਾਲ ਕਰਨੀ ਪੈਂਦੀ ਹੈ। ਜਿਹੜੇ ਢੰਗ ਨਾਲ ਘਰ ਦੇ ਵਿੱਚ ਸੋਨਾ ਸੰਭਾਲਦੇ ਹੋ, ਕਦੇ ਲੋਹਾ ਸੰਭਾਲਿਆ ਇੱਦਾਂ? ਲੋਹੇ ਨੂੰ ਕਿਉਂ ਨਹੀਂ ਸੰਭਾਲਦੇ? ਜੇ ਲੋਹੇ ਦੀ ਕੀਮਤ ਵੀ ਸੋਨੇ ਦੇ ਬਰਾਬਰ ਹੋਵੇ, ਉਵੇਂ ਸੰਭਾਲੋ ਕਿ ਜਿਹੜੇ ਢੰਗ ਦੇ ਨਾਲ ਤੁਸੀਂ ਕੀਮਤੀ ਹੀਰੇ ਜਵਾਹਰਾਤ ਡਾਇਮੰਡ ਸੰਭਾਲਦੇ ਹੋ, ਕਦੇ ਚਾਂਦੀ ਨੂੰ, ਕਦੇ ਹੋਰ ਚੀਜ਼ਾਂ ਨੂੰ ਇੱਦਾਂ ਸੰਭਾਲਿਆ? ਹੈ ਚਾਂਦੀ ਵੀ ਕੀਮਤੀ, ਪਰ ਜਿਹੜਾ ਡਾਇਮੰਡ ਆ, ਹੀਰਾ ਹੈ ਤੁਹਾਡੇ ਕੋਲ, ਸੰਭਾਲ ਸੰਭਾਲ ਕੇ ਰੱਖਦੇ ਹੋ, ਇਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਓ, ਇਹਨੂੰ ਅਲਮਾਰੀ 'ਚ ਰੱਖ, ਇਹਨੂੰ ਲੋਕਰ 'ਚ ਰੱਖ, ਕੀਮਤੀ ਵਸਤ ਹੈ। ਪਰਮਾਤਮਾ ਨੇ ਸਵਾਸ ਦਿੱਤੇ ਕਿੰਨੇ ਕੀਮਤੀ ਆ। ਸਵਾਸਾਂ ਦੀ ਬਾਤ ਵੀ ਇੱਕ ਪਾਸੇ ਰਹਿ ਗਈ। ਜਿਨ੍ਹਾਂ ਲੋਕਾਂ ਕੋਲ ਅੱਖਾਂ ਨਹੀਂ ਹੈਗੀਆਂ, ਉਹਨਾਂ ਨੂੰ ਪੁੱਛ ਅੱਖਾਂ ਦੀ ਕੀ ਕੀਮਤ ਹੈ। ਇਹਨੂੰ ਆਤਕਥਨੀ ਨਾ ਸਮਝਿਓ, ਸੱਚਾਈ ਕਹਿ ਰਿਹਾ ਗੁਰੂ ਦੀ ਹਜ਼ੂਰੀ 'ਚ ਬਹਿ ਕੇ। ਐਸੇ ਐਸੇ ਲੋਕ ਸੱਜਣੋ ਮੈਂ ਦੁਨੀਆਂ 'ਚ ਵੇਖੇ ਆ, ਸਾਹਮਣੇ ਬਹਿ ਕੇ ਉਹਨਾਂ ਨਾਲ ਗੱਲਾਂ ਕੀਤੀਆਂ, ਉਹ ਕਹਿੰਦੇ ਸਾਡੇ ਕੋਲ ਜਿਤਨਾ ਧਨ ਹੈ, ਜਿਤਨੀ ਮਾਇਆ ਹੈ, ਸਮੇਤ ਸਾਡੇ ਘਰ ਦੇ ਸਾਰੇ ਦਾ ਸਾਰਾ ਕੁਝ ਲੈ ਲਓ, ਸਾਨੂੰ ਇੱਕ ਅੱਖ ਦੇ ਦਿਓ, ਦੁਨੀਆਂ ਵੇਖ ਲਈਏ। ਪਰਮਾਤਮਾ ਨੇ ਜੋਤ ਹੀ ਨਹੀਂ ਦਿੱਤੀ, ਪਿੱਛੋਂ ਹੀ ਬੰਦ ਹੈ ਲਾਈਟ, ਨਹੀਂ ਦੇਖ ਸਕਦੇ। ਜਿਨ੍ਹਾਂ ਕੋਲ ਅੱਖਾਂ ਨਹੀਂ, ਉਹਨਾਂ ਨੂੰ ਪੁੱਛ ਅੱਖਾਂ ਦਾ ਕੀ ਮੁੱਲ ਹੈ, ਕੀ ਕੀਮਤ ਆ, ਕੀ ਕੀਮਤ ਦੇਵੇਗਾ? ਤੈਨੂੰ ਅੱਖਾਂ ਦਿੱਤੀਆਂ, ਉਹਨੇ ਮੁੱਲ ਦੇਵੇਗਾ ਕੋਈ? ਉਹਦਾ ਤਾਰਿਆ ਹੀ ਕਦੇ ਕੋਈ ਮੁੱਲ ਉਹਦੇ ਅੱਗੇ? ਜਿਨ੍ਹਾਂ ਲੋਕਾਂ ਕੋਲ ਬੋਲਣ ਵਾਸਤੇ ਜ਼ਬਾਨ ਨਹੀਂ ਦਿੱਤੀ, ਉਹਨੇ ਪੁੱਛ ਜ਼ਬਾਨ ਦਾ ਕੀ ਮੁੱਲ ਹੈ, ਸਭ ਤੋਂ ਜ਼ਿਆਦਾ ਤਰਸਯੋਗ ਇਨਸਾਨ ਗੂੰਗਾ ਬੰਦਾ ਹੁੰਦਾ ਹੈ। ਗੂੰਗਾ ਅਤਕਥਨੀ ਨਾ ਸਮਝਿਓ, ਗਲਤ ਨਾ ਸਮਝਿਓ ਇਹਨੂੰ, ਇਹ ਸੱਚਾਈ ਜੇ। ਅੰਧਾ ਮਨੁੱਖ ਵੀ ਤਰਸਯੋਗ ਹੈ, ਤਰਸਾਉਂਦਾ ਅੰਧੇ 'ਤੇ ਵੀ, ਗੱਲਾਂ ਕਰ ਸਕਦਾ, ਜ਼ਿੰਦਗੀ ਜੀ ਸਕਦਾ। ਜਿਹੜੇ ਗੂੰਗੇ ਲੋਕ ਹੈ ਉਹਨਾਂ ਦਾ ਕੋਈ ਮਿੱਤਰ ਨਹੀਂ ਹੁੰਦਾ, ਗੂੰਗੇ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ, ਬੋਲ ਹੀ ਨਹੀਂ ਸਾਂਝੇ ਕਰ ਸਕਦਾ, ਦੋਸਤੀ ਕਾਹਦੀ, ਕਾਹਦੀ ਮਿੱਤਰਤਾ ਕਿਸੇ ਨਾਲ, ਬੋਲਾਂ ਦੀ ਦੋਸਤੀ ਹੈ। ਅੰਧੇ ਬੰਦੇ ਦੇ ਦੋਸਤ ਵੀ ਹੁੰਦੇ ਆ। ਗੁਰੂ ਨਾਨਕ ਦੇ ਘਰ 'ਚ ਬੜੇ ਬੜੇ ਕੀਰਤਨੀਏ, ਅੱਖਾਂ ਨਹੀਂ ਕੰਮ ਕਰਦੀਆਂ। ਭਾਈ ਸਾਹਿਬ ਭਾਈ ਗੁਰਮੇਰ ਸਿੰਘ ਜੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ, 35 ਸਾਲ ਕੀਰਤਨ ਕੀਤਾ ਹਰਿਮੰਦਰ ਸਾਹਿਬ, ਅੱਖਾਂ ਨਹੀਂ ਕੰਮ ਕਰਦੀਆਂ। ਅੰਧੇ ਲੋਕਾਂ ਵਾਸਤੇ ਉਹਨਾਂ ਨੇ ਇੱਕ ਲਿਪੀ ਤਿਆਰ ਕਰ ਦਿੱਤੀ ਹੈ, ਬੜਾ ਵੱਡਾ ਕੰਮ ਕੀਤਾ। 40 ਸਾਲ ਲਾ ਕੇ, 40 ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਕੰਮ। ਅੰਧੇ ਲੋਕ ਪੜ੍ਹ ਸਕਦੇ ਹੁਣ, ਹੱਥਾਂ ਦੇ ਨਾਲ ਟੋ ਟੋ ਕੇ ਅੱਖਰ ਬਣਾ ਤੇ ਇੱਦਾਂ ਦੇ, ਬਰੇਲ ਲਿਪੀ ਉਹਨੂੰ ਕਹਿੰਦੇ, ਬਰੇਲ ਲੈਂਗੁਏਜ ਅੰਧੇ ਲੋਕਾਂ ਵਾਸਤੇ ਹੈ। ਤੇ ਪਹਿਲਾਂ ਦੀ ਉਹ ਬਰੇਲ ਬੰਦੇ ਦਾ ਨਾਂ ਸੀ, ਗੋਰਾ ਸੀ ਇਨਸਾਨ, ਇਹਨੇ ਇਹ ਤਿਆਰ ਕੀਤੀ ਸੀ। ਪਰ ਭਾਈ ਗੁਰਮੇਜ ਸਿੰਘ ਹੋਰਾਂ ਦੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹਰਿਮੰਦਰ ਸਾਹਿਬ ਦੇ ਕੀਰਤਨੀਏ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 14 ਪੋਥੀਆਂ ਬਣਾ ਦਿੱਤੀਆਂ ਉਹਨਾਂ ਨੇ, ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ। ਜਿਹੜੇ ਅੱਖਾਂ ਤੋਂ ਨਹੀਂ ਕੰਮ ਕਰਦੀਆਂ, ਜਿਨ੍ਹਾਂ ਦੀਆਂ ਅੱਖਾਂ, ਉਹ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਦਾ ਪਾਠ ਕਰ ਸਕਦੇ ਆ। ਗੂੰਗਾ ਬੰਦਾ ਕੰਨਾਂ ਤੋਂ ਵੀ ਬੋਲਾ ਹੋਏਗਾ, ਜ਼ਬਾਨ ਤੋਂ ਵੀ ਗੂੰਗਾ ਹੋਏਗਾ। ਜਿਸ ਰੱਬ ਨੇ ਤੈਨੂੰ ਜ਼ਬਾਨ ਦਿੱਤੀ ਹੈ ਬੋਲਣ ਵਾਸਤੇ, ਕੋਈ ਕੀਮਤ ਨਹੀਂ ਮੰਗੀ ਉਹਨੇ, ਕੀ ਕਰਜ਼ਾ ਉਤਾਰੇਗਾ ਪਰਮਾਤਮਾ ਦਾ, ਪਰਮੇਸ਼ਰ ਵਾਸਤੇ ਕੀ ਕਰੇਗਾ ਤੂੰ, ਰੱਬ ਦਾ ਕਿਤਨਾ ਕੁ ਸ਼ੁਕਰਾਨਾ ਕਰ ਲਏਗਾ। ਤੂੰ ਤਾਂ ਇੱਕ ਅੰਗ ਦਾ ਸ਼ੁਕਰ ਨਹੀਂ ਕਰ ਸਕਦਾ, ਜਿਹੜਾ ਇੱਕ ਇੱਕ ਅੰਗ ਤੈਨੂੰ ਪ੍ਰਭੂ ਨੇ ਦਿੱਤਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਬਹੁਤਾ ਕਰਮ, ਕਰਮ ਦਾ ਅਰਥ ਬਖਸ਼ਿਸ਼, ਕਿਰਪਾ, ਬਹੁਤਾ ਕਰਮ, ਇਤਨਾ ਵੱਡਾ ਕਰਮ ਤੇਰੇ 'ਤੇ ਪਰਮਾਤਮਾ ਨੇ ਕੀਤਾ, ਇਤਨੀਆਂ ਵੱਡੀਆਂ ਬਖਸ਼ਿਸ਼ਾਂ ਰੱਬ ਨੇ ਤੇਰੇ 'ਤੇ ਕੀਤੀਆਂ, ਲਿਖਿਆ ਨਾ ਜਾਏ। ਤੂੰ ਕਲਮ ਲੈ ਕੇ, ਕਾਗਜ਼ ਲੈ ਕੇ ਉਹਦੀਆਂ ਬਖਸ਼ਿਸ਼ਾਂ ਲਿਖ ਵੀ ਨਹੀਂ ਸਕਦਾ, ਕੀ ਕੁਛ ਤੇਰੇ 'ਤੇ ਉਹਨੇ ਕੀਤਾ। ਹਵਾ ਕਿਹਦੇ ਵਾਸਤੇ ਬਣਾਈ ਉਹਨੇ, ਅੱਗ ਕਾਹਦੇ ਵਾਸਤੇ ਬਣਾਈ ਉਹਨੇ, ਰੱਬ ਨੇ ਹਵਾ ਕੀ ਕਰਨੀ, ਸਾਹ ਲੈਣਾ ਉਹਨੇ ਹਵਾ 'ਚ, ਰੱਬ ਨੂੰ ਆਕਸੀਜਨ ਚਾਹੀਦੀ ਹੈ, ਰੱਬ ਨੂੰ ਅੱਗ ਚਾਹੀਦੀ, ਰੋਟੀਆਂ ਪਕਾਉਣੀਆਂ ਉਹਨੇ ਰੱਬ ਨੇ, ਕੀ ਕਰਨੀ ਅੱਗ ਉਹਨੇ ਰੱਬ ਨੇ, ਪਰਮਾਤਮਾ ਨੇ ਅਗਨੀ ਕੀ ਕਰਨੀ, ਰੋਟੀ ਪਕਾਉਣੀ ਉਹਨੇ, ਦਾਲ ਸਬਜ਼ੀ ਬਣਾਉਣੀ ਉਹਨੇ, ਪਰਮਾਤਮਾ ਨੂੰ ਧਰਤੀ ਕਾਹਦੇ ਵਾਸਤੇ ਚਾਹੀਦੀ, ਰਹਿਣਾ ਉਹਨੇ ਇੱਥੇ ਮਕਾਨ ਬਣਾ ਕੇ, ਰੱਬ ਨੇ ਕੋਠੀ ਬਣਾ ਕੇ ਰਹਿਣਾ ਇੱਥੇ, ਪਰਮਾਤਮਾ ਨੂੰ ਸੂਰਜ ਕਾਹਦੇ ਵਾਸਤੇ ਚਾਹੀਦਾ, ਚਾਨਣ ਚਾਹੀਦਾ ਰੱਬ ਨੂੰ, ਰੱਬ ਨੂੰ ਚਾਨਣ ਦੀ ਲੋੜ ਹੈ, ਗਰਮੀ ਦੀ ਲੋੜ ਹੈ ਰੱਬ ਨੂੰ, ਪਰਮਾਤਮਾ ਨੇ ਚੰਦਰਮਾ ਕੀ ਕਰਨਾ, ਰੱਬ ਨੇ ਆਕਾਸ਼ ਕੀ ਕਰਨਾ, ਚਾਹੀਦਾ ਰੱਬ ਨੂੰ ਆਕਾਸ਼, ਕਿਹਦੇ ਵਾਸਤੇ ਬਣਾਇਆ। ਅੱਜ ਸੂਰਜ ਖਤਮ ਹੋ ਜਾਵੇ ਸਾਰੀ ਜ਼ਿੰਦਗੀ ਖਤਮ ਹੋ ਜਾਵੇ, ਪਤਾ ਨਾ ਆਪਾਂ ਨੂੰ ਇਸ ਗੱਲ ਦਾ, ਅੱਜ ਸੂਰਜ ਖਤਮ ਹੋ ਜਾਵੇ, ਅੱਜ ਸੂਰਜ ਠੰਡਾ ਹੋ ਜਾਵੇ ਸਾਰੀ ਜ਼ਿੰਦਗੀ ਖਤਮ ਹੋ ਜਾਵੇ, ਐਂ ਸੌਂ ਜਾਣ ਸਾਰੇ। ਪਰਮਾਤਮਾ ਨੇ ਸੂਰਜ ਕੀ ਕਰਨਾ, ਕਿਹਦੇ ਵਾਸਤੇ ਬਣਾਇਆ ਉਹਨੇ, ਕਿਸ ਦੇ ਵਾਸਤੇ ਬਣਾਇਆ ਉਹਨੇ ਸਾਰਾ ਕੁਛ, ਤੇਰੇ ਵਾਸਤੇ। ਬਹੁਤਾ ਕਰਮ, ਬਹੁਤ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਤੇਰੇ 'ਤੇ ਕੀਤੀਆਂ, ਲਿਖਿਆ ਨਾ ਜਾਏ, ਬਿਆਨ ਹੀ ਨਹੀਂ ਕਰ ਸਕਦਾ, ਲਿਖ ਹੀ ਨਹੀਂ ਸਕਦਾ, ਵਰਣਨ ਹੀ ਨਹੀਂ ਕਰ ਸਕਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਵੀ ਗੱਲਾਂ ਹੁਣ ਮੈਂ ਤੁਹਾਨੂੰ ਲਿਖ ਕੇ ਹੀ ਦੱਸ ਰਿਹਾ ਹਾਂ, ਕਿਉਂਕਿ ਕੋਈ ਗੱਲ ਤੁਹਾਨੂੰ ਸਮਝਾਉਣੀ ਵੀ ਆ, ਲਿਖ ਕੇ ਸਮਝਾਉਣੀ ਪੈਣੀ ਹੈ। ਪਰ ਕਹਿੰਦੇ ਉਹ ਲਿਖਣ 'ਚ ਨਹੀਂ ਆ ਸਕਦਾ, ਇਹ ਜਪਜੀ ਸਾਹਿਬ ਦੀ 19ਵੀਂ ਪੌੜੀ 'ਚ ਵੀ ਤੁਸੀਂ ਪਿੱਛੇ ਸੁਣਿਆ ਹੋਏਗਾ, ਮੈਂ ਬਾਅਦ 'ਚ ਆਇਆ ਕਥਾ ਕਰਨ ਵਾਸਤੇ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰਾਂ ਦੇ ਵਿੱਚ ਹੀ ਰੱਬ ਦੀ ਸਿਫਤ ਸਲਾਹ ਵੀ ਕੀਤੀ ਜਾ ਸਕਦੀ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਏ। ਅਰਥ ਪਤਾ ਕੀ ਹੈ ਪੰਕਤੀ ਦਾ, ਸਾਰਿਆਂ ਦੇ ਮੱਥੇ ਦੇ ਉੱਤੇ ਰੱਬ ਨੇ ਲੇਖ ਲਿਖੇ ਆ, ਰੱਬ ਦੇ ਮੱਥੇ 'ਤੇ ਲੇਖ ਕੋਈ ਨਹੀਂ ਹੈਗਾ, ਕਿਉਂਕਿ ਲਿਖਣ ਵਾਲਾ ਹੀ ਕੋਈ ਨਹੀਂ। ਜਿਨ ਇਹ ਲਿਖੇ, ਜਿਨ ਇਹ ਲੇਖ ਸਾਡੇ ਲਿਖੇ ਆ, ਤੇ ਇਸ ਸਿਰ ਨਾ ਏ, ਉਹਦੇ ਸਿਰ ਦੇ ਉੱਤੇ ਕੋਈ ਲੇਖ ਨਹੀਂ ਹੈ। ਜੇ ਫੁਰਮਾਏ ਤਿਵ ਤਿਵ ਪਾਏ, ਜਿਵੇਂ ਜਿਵੇਂ ਉਹਦਾ ਫੁਰਮਾਣ ਹੈ, ਉਹ ਉਹ ਕੁਛ ਹੀ ਹਰ ਜੀਵ ਨੂੰ ਮਿਲੀ ਜਾਂਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਬਿਆਨ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਜਿਹੜਾ ਕੁਛ ਨਾ ਕੁਛ ਮੈਂ ਤੇਰੀ ਸਿਫਤ ਸਲਾਹ ਵਡਿਆਈ ਕਰ ਰਿਹਾ, ਇਹ ਵੀ ਲਿਖ ਕੇ ਹੀ ਕਰ ਰਿਹਾ ਵਾਂ, ਪਰ ਲਿਖਣ ਤੋਂ ਬਾਹਰ ਹੈ ਤੂੰ। ਜਿੱਥੇ ਜਾ ਕੇ ਅੱਖਰ ਵੀ ਮੁੱਕ ਜਾਂਦੇ ਆ, ਤੇਰੀ ਮਹਿਮਾ ਉੱਥੇ ਵੀ ਹੈ। ਕੀ ਅੱਖਰ ਲਿਖ ਲਓਗੇ? ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹ ਹਜ਼ਾਰ, ਲੱਖ, ਕਰੋੜ, ਅਰਬ, ਖਰਬ, ਤੁਸੀਂ ਆਪਣੀ ਭਾਸ਼ਾ 'ਚ ਲਿਖ ਲਓਗੇ। ਇੱਥੇ ਇਹ ਸੌ ਹੈ, ਇਹ ਹਜ਼ਾਰ ਆ, ਇਹ ਲੱਖ ਆ, ਇਹ ਮਿਲੀਅਨ ਹੈ, ਬਿਲੀਅਨ ਆ, ਟਿਲੀਅਨ ਆ, ਲਿਖੀ ਜਾਓਗੇ ਨਾ? ਜਿੱਥੇ ਜਾ ਕੇ ਹਿੰਸੇ ਮੁੱਕ ਜਾਣਗੇ, ਪਰਮਾਤਮਾ ਤੇਰੀ ਵਡਿਆਈ ਉੱਥੇ ਵੀ ਹੈ, ਤੂੰ ਉਸ ਤੋਂ ਵੀ ਅਗਾਂਹ ਹੈ, ਨਹੀਂ ਵਰਨਣ। ਅੱਖਰਾਂ ਤੋਂ ਬਾਹਰ ਹੈ ਤੂੰ। 52 ਅੱਖਰ ਲੋਕ ਤ੍ਰੈ, ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾਏ। ਜਿਹੜਾ ਅੱਖਰਾਂ 'ਚ ਆ ਗਿਆ ਰੱਬ ਨਹੀਂ ਹੋ ਸਕਦਾ, ਅੱਖਰਾਂ ਨਾਲ ਉਹਨੂੰ ਬਿਆਨ ਕੀਤਾ ਜਾ ਸਕਦਾ। ਗੁਰੂ ਨਾਨਕ ਨਾਲੋਂ ਵੱਡਾ ਦੁਨੀਆ 'ਚ ਕੌਣ ਆਏਗਾ? ਸਭ ਤੋਂ ਵੱਡਾ ਸਤਿਗੁਰ ਨਾਨਕ। ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਰੱਬ ਦੀ ਗੱਲ ਕੀਤੀ ਤਾਂ ਪਤਾ ਬਾਣੀ 'ਚ ਕੀ ਆਖਿਆ? ਲਿਖਿਆ ਹੀ ਹੈ, ਲਿਖ ਕੇ ਹੀ ਦੱਸਿਆ ਵਾ। ਪਰ ਸਤਿਗੁਰ ਪਤਾ ਕੀ ਕਹਿੰਦੇ? ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇ, ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਏ। ਕਿਉਂਕਿ ਕਿਸੇ ਨੂੰ ਵੀ ਸਮਝਾਉਣਾ ਆ, ਅੱਖਰਾਂ ਦੁਆਰਾ ਹੀ ਸਮਝਾਇਆ ਜਾ ਸਕਦਾ, ਪਰ ਤੂੰ ਇਹਨਾਂ ਅੱਖਰਾਂ ਤੋਂ ਵੀ ਬਹੁਤ ਅੱਗੇ ਹੈ। ਕਿਸੇ ਨੂੰ ਸੰਬੋਧਿਤ ਕਰਨਾ ਹੋਏ, ਗੱਲ ਧਿਆਨ ਨਾਲ ਸੁਣਿਓ, ਕਿਸੇ ਨੂੰ ਸੰਬੋਧਿਤ ਕਰਨਾ ਹੋਏ ਵੀ ਇਸ ਦੀਵਾਰ ਦੇ ਉੱਤੇ ਲਿਖਣਾ ਨਹੀਂ ਗਾ, ਕੁਝ ਨਾ ਲਿਖੋ, ਇੱਥੇ ਕੀ ਕਰਨਾ ਪਊਗਾ? ਹੁਣ ਲੋਕਾਂ ਨੂੰ ਦੱਸਣਾ ਹੋਵੇ ਵੀ ਇਹ ਜਿਹੜੀ ਦੀਵਾਰ ਆ, ਇਹ ਜਿਹੜੀ ਕੰਧ ਆ, ਇਹਦੇ 'ਤੇ ਕੁਝ ਨਾ ਲਿਖੋ, ਕੀ ਕਰਨਾ ਪਊਗਾ? ਉੱਥੇ ਲਿਖਣਾ ਪਊਗਾ, ਇਸ ਦੀਵਾਰ ਉੱਤੇ ਕੁਛ ਨਾ ਲਿਖਿਆ ਜਾਏ। ਉਹ ਲਿਖਿਆ ਹੋਇਆ ਜਿਹੜਾ ਦੱਸਣਾ ਨਾ, ਉਹ ਲਿਖਿਆ ਹੋਇਆ। ਸੰਬੋਧਨ ਇਹੋ ਹੀ ਕਰਨਾ ਵਾ ਵੀ ਇਸ ਦੀਵਾਰ ਦੇ ਉੱਤੇ, ਇਸ ਕੰਧ 'ਤੇ ਕੁਝ ਨਾ ਲਿਖੋ, ਪਰ ਦੱਸਣਾ ਕਿਵੇਂ ਪਊਗਾ ਵੀ ਇਸ ਦੀਵਾਰ 'ਤੇ ਕੁਝ ਨਾ ਲਿਖੋ? ਉਹ ਵੀ ਲਿਖਿਆ ਹੋਇਆ ਜਿਹੜਾ ਦੱਸਿਆ ਹੋਇਆ। ਅੱਖਰਾਂ 'ਚ ਸਾਰਾ ਕੁਛ, ਸੰਸਾਰ 'ਚ ਹੈ ਸਾਰਾ ਅੱਖਰਾਂ 'ਚ ਲਿਖਿਆ ਹੋਇਆ। ਆਪਣੇ ਲੰਗਰ 'ਚ ਜਾਂਦੇ ਹੋ, ਉੱਥੇ ਇੱਕ ਸਟਿੱਕਰ ਲੱਗਾ ਜਿੱਥੇ ਹੱਥ ਧੋਂਦੇ ਨਾ ਆਪਾਂ, ਉਹਦੇ ਨੇੜੇ ਮੈਂ ਪੜ੍ਹਿਆ, ਪਤਾ ਕੀ ਲਿਖਿਆ ਉੱਥੇ? ਸੰਬੋਧਿਤ ਹੋ ਕੇ ਵੀ ਇੱਥੇ ਦੀਵਾਰਾਂ ਦੇ ਉੱਤੇ ਕੋਈ ਸਟਿੱਕਰ ਆਦਿਕ ਜਿਹੜਾ ਇਸ਼ਤਿਹਾਰ ਜਾਂ ਹੋਰ ਏ ਬੀ ਸੀ ਡੀ ਕੋਈ ਇੱਦਾਂ ਲਿਖਿਆ ਉਹਦੇ 'ਤੇ, ਥੋੜ੍ਹਾ ਜਿਹਾ ਮੈਂ ਪੜ੍ਹਿਆ, ਇਹ ਨਾਂ ਲਾਓ। ਪਰ ਉਹਨੂੰ ਲਾ ਕੇ ਦੱਸਣਾ ਪਿਆ, ਲਾਉਣਾ ਪਿਆ ਉਹਨੂੰ, ਤਾਂ ਦੱਸਣਾ ਪਿਆ ਹੈ, ਉਹ ਵੀ ਲੱਗਾ ਹੀ ਕਿਸੇ ਦੀਵਾਰ ਦੇ ਉੱਤੇ। ਨਾਂ ਲਿਖਣ ਵਾਸਤੇ ਸੰਬੋਧਨ ਕਰਨਾ ਹੋਏ, ਹਦਾਇਤ ਕਰਨੀ ਹੋਏ, ਵਿਸ਼ੇਸ਼ ਸੂਚਨਾ ਦੇਣੀ ਹੋਏ, ਇਸ ਦੀਵਾਰ ਉੱਤੇ ਨਾਂ ਲਿਖਿਆ ਜਾਏ, ਹੈ ਲਿਖਿਆ ਉਹ ਵੀ ਜਿਹੜਾ ਉਹ ਆ ਗੱਲ, ਲਿਖ ਕੇ ਦੱਸਣਾ ਪੈਣਾ। ਭਾਵ ਸੰਸਾਰ ਸਾਰਾ ਅੱਖਰਾਂ ਦੇ ਵਿੱਚ ਹੀ ਆ, ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਤੂੰ ਇਹਨਾਂ ਅੱਖਰਾਂ ਤੋਂ ਵੀ ਬਹੁਤ ਅੱਗੇ ਹੈ। ਤੂੰ ਤਾਂ ਉਦੋਂ ਵੀ ਹੈਗਾ ਸਾਂ ਜਦੋਂ ਅੱਖਰ ਨਹੀਂ ਸੀ ਹੈਗੇ, ਹੈਗਾ ਸੀ ਨਾ ਰੱਬ? ਪਰਮਾਤਮਾ ਤਾਂ ਉਦੋਂ ਵੀ ਹੈਗਾ ਸੀ ਜਦੋਂ ਅੱਖਰ ਨਹੀਂ ਸੀ ਹੈਗੇ। ਪਰਮਾਤਮਾ ਤਾਂ ਉਦੋਂ ਵੀ ਹੈਗਾ ਸੀ ਜਦੋਂ ਧਰਤੀ ਨਹੀਂ ਸੀ ਹੈਗੀ। ਪਰਮਾਤਮਾ ਤਾਂ ਉਦੋਂ ਵੀ ਹੈਗਾ ਸੀ ਜਦੋਂ ਸੂਰਜ, ਚੰਦਰਮਾ, ਤਾਰੇ ਨਹੀਂ ਸਨ ਹੈਗੇ। ਰੱਬ ਉਦੋਂ ਵੀ ਹੈਗਾ ਸੀ ਜਦੋਂ ਹਵਾ, ਆਕਸੀਜਨ ਨਹੀਂ ਸੀ ਹੈਗੀ, ਉਦੋਂ ਵੀ ਹੈਗਾ ਸੀ ਉਹ। ਇਹ ਆਕਸੀਜਨ ਉਹਨੇ ਪੈਦਾ ਕੀਤੀ ਹੈ, ਇਹ ਧਰਤੀ ਉਹਨੇ ਪੈਦਾ ਕੀਤੀ ਹੈ, ਇਹ ਸੂਰਜ, ਚੰਦਰਮਾ ਉਹਨੇ ਪੈਦਾ ਕੀਤੇ ਆ, ਇਹ ਸਾਰੇ ਦਾ ਸਾਰਾ ਬ੍ਰਹਿਮੰਡ, ਆਕਾਸ਼, ਹਵਾ, ਅੱਗ, ਪਾਣੀ ਉਹਨੇ ਪੈਦਾ ਕੀਤੇ ਆ। ਜਦੋਂ ਪਾਣੀ ਨਹੀਂ ਸੀ ਹੈਗਾ, ਰੱਬ ਉਦੋਂ ਵੀ ਹੈਗਾ ਸੀ। ਜਦੋਂ ਹਵਾ ਨਹੀਂ ਸੀ ਹੈਗੀ, ਰੱਬ ਉਦੋਂ ਵੀ ਹੈਗਾ ਸੀ। ਜਦੋਂ ਧਰਤੀ, ਸੂਰਜ, ਆਕਾਸ਼, ਚੰਦਰਮਾ, ਤਾਰੇ ਨਹੀਂ ਸਨ ਹੈਗੇ, ਉਦੋਂ ਵੀ ਹੈਗਾ ਸੀ ਉਹ। ਇਹ ਸਾਰੇ ਦਾ ਸਾਰਾ ਕੁਝ ਉਹਨੇ ਪੈਦਾ ਕੀਤਾ, ਅਤੇ ਕਿਹਦੇ ਵਾਸਤੇ ਪੈਦਾ ਕੀਤਾ? ਰੱਬ ਨੇ ਆਪਣੇ ਲਈ ਨਹੀਂ ਕੁਝ ਵੀ ਪੈਦਾ ਕੀਤਾ, ਕਿਉਂਕਿ ਉਹ ਤਾਂ ਇਹਨਾਂ ਤੋਂ ਪਹਿਲਾਂ ਵੀ ਹੈਗਾ ਸੀਗਾ। ਤੇਰੇ ਵਾਸਤੇ ਪੈਦਾ ਕੀਤਾ, ਤੈਨੂੰ ਜਿਉਂਦਾ ਰੱਖਣ ਵਾਸਤੇ, ਤੈਨੂੰ ਜ਼ਿੰਦਗੀ ਦੇਣ ਵਾਸਤੇ। ਸੂਰਜ ਤੈਨੂੰ ਜ਼ਿੰਦਗੀ ਦੇਣ ਵਾਸਤੇ ਪੈਦਾ ਕੀਤਾ ਉਹਨੇ, ਧਰਤੀ ਤੈਨੂੰ ਜ਼ਿੰਦਗੀ ਦੇਣ ਵਾਸਤੇ ਰੱਬ ਨੇ ਪੈਦਾ ਕੀਤੀ ਆ, ਸਾਰੇ ਦਾ ਸਾਰਾ ਬ੍ਰਹਿਮੰਡ, ਹਵਾ, ਅੱਗ, ਪਾਣੀ ਤੈਨੂੰ ਬਣਾਉਣ ਵਾਸਤੇ, ਤੈਨੂੰ ਘੜਨ ਵਾਸਤੇ ਪੈਦਾ ਕੀਤਾ। ਕਦੇ ਸੋਚ ਕੇ ਵੇਖਣਾ, ਕਦੇ ਵਿਚਾਰ ਕੇ ਵੇਖਿਓ, ਪੰਜ ਤੱਤ ਪਾ ਕੇ ਰੱਬ ਨੇ ਸ੍ਰਿਸ਼ਟੀ ਸਾਜੀ ਆ। ਅੱਜ ਤੱਕ ਕਿਤਨੇ ਵੱਡੇ ਸਾਇੰਟਿਸਟ ਹੋ ਗਏ ਆ, ਲੱਖਾਂ ਸਾਲ ਲੰਘ ਜਾਣਗੇ, ਛੇਵਾਂ ਤੱਤ ਕੋਈ ਇਨਸਾਨ ਪੈਦਾ ਨਹੀਂ ਕਰ ਸਕਿਆ ਅੱਜ ਤੱਕ, ਸਿਰਫ ਰੱਬ ਨੇ ਹੀ ਪੈਦਾ ਕੀਤੇ ਇੱਕੋ ਵਾਰੀ। ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਪੰਜ ਤੱਤ ਪਾ ਕੇ ਤੂੰ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਜੇ ਤੂੰ ਕੁਝ ਕਰ ਸਕਦਾ ਤੇ ਕੋਈ ਛੇਵਾਂ ਤੱਤ ਪਾ ਕੇ ਵਿਖਾ ਇਹਦੇ 'ਚ। ਇਹ ਪੰਜ ਤੱਤ ਪਾ ਕੇ ਰੱਬ ਨੇ ਸ੍ਰਿਸ਼ਟੀ ਸਾਜੀ ਹੈ, ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਇਹ ਪੰਜ ਤੱਤ ਨੇ। ਫਿਰ ਸੁਣ ਲੈਣੇ, ਧਰਤੀ, ਆਕਾਸ਼, ਹਵਾ, ਅੱਗ ਅਤੇ ਪਾਣੀ, ਇਹ ਪੰਜ ਤੱਤ ਨੇ। ਇਹਨਾਂ 'ਤੇ ਹੀ ਮਨੁੱਖ ਦੀ ਜ਼ਿੰਦਗੀ ਹੈ, ਇਹਨਾਂ 'ਤੇ ਇਨਸਾਨ ਦਾ ਜੀਵਨ ਆ, ਇਹਨਾਂ ਤੋਂ ਹੀ ਇਨਸਾਨ ਘੜਿਆ ਗਿਆ ਹੈ, ਇਹਨਾਂ ਦੇ ਆਸਰੇ 'ਤੇ ਜਿਉਂਦਾ ਹੈ। ਇਹੋ ਜਿਹਾ ਤੱਤ ਕੋਈ ਇਨਸਾਨ ਅੱਜ ਤੱਕ ਨਹੀਂ ਬਣਾ ਸਕਿਆ ਜਿਸ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਨਾ ਹੋਵੇ। ਨਾ ਧਰਤੀ ਤੋਂ ਬਿਨਾਂ ਜ਼ਿੰਦਗੀ ਹੈ, ਆਕਾਸ਼, ਸੂਰਜ ਚਮਕ ਰਿਹਾ ਆਕਾਸ਼ 'ਚੋਂ, ਜ਼ਿੰਦਗੀ ਹੈ। ਅੱਜ ਸੂਰਜ ਠੰਡਾ ਹੋ ਜਾਵੇ, ਜ਼ਿੰਦਗੀ ਖਤਮ। ਕਿਸ ਨੇ ਐਡੀ ਵੱਡੀ ਸ਼ਕਤੀ ਕਾਇਮ ਰੱਖੀ ਹੈ ਲਗਾਤਾਰ? ਕਦੋਂ ਤੋਂ ਸੂਰਜ ਚਮਕ ਰਿਹਾ? ਕਿਸੇ ਚਮਕ 'ਚ ਉਹਦੀ 'ਚ ਫਰਕ ਪਿਆ? ਕਿਸ ਨੇ ਬਣਾਇਆ ਉਹ? ਇਹ ਲਗਾਤਾਰ ਚਮਕ ਕਿਹਨੇ ਪੈਦਾ ਕੀਤੀ ਹੋਈ ਉਹਦੇ 'ਚ? ਕੀ ਸੂਰਜ, ਕੀ ਚੰਦਰਮਾ, ਕੀ ਧਰਤੀ ਆਪਣੀ ਆਪਣੀ ਜਗ੍ਹਾ 'ਤੇ ਘੁੰਮ ਰਹੇ ਆ? ਇੱਕ ਲਿਮਿਟ ਸਪੀਡ ਦੇ ਵਿੱਚ ਕੌਣ ਘੁੰਮਾ ਰਿਹਾ ਇਹਨਾਂ ਨੂੰ? ਹੈ ਕੋਈ ਸ਼ਕਤੀ? ਇੱਕ ਸਪੀਡ ਬੰਨੀ ਉਹਨੇ ਇੱਕੋ ਵਾਰੀ। ਇੱਕ ਦਿਨ ਮੈਂ ਬੇਨਤੀ ਕੀਤੀ ਵੀ ਸੀ, 66,000 ਮੀਲ ਪਰ ਘੰਟੇ ਦੀ ਸਪੀਡ ਨਾਲ ਧਰਤੀ ਸੂਰਜ ਦੁਆਲੇ ਘੁੰਮਦੀ ਹੈ। 66,000 ਮੀਲ ਦੀ ਇਹਦੀ ਸਪੀਡ ਹੈ, ਇੱਕ ਘੰਟੇ ਦੀ ਸੂਰਜ ਦੁਆਲੇ ਚੱਕਰ ਲਿਆਉਂਦੀ ਹੈ। 365 ਦਿਨ ਅਤੇ 6 ਘੰਟੇ, ਇੰਨੇ ਚਿਰ 'ਚ ਇੰਨੇ ਇੱਕ ਚੱਕਰ ਲੈ ਆਉਣਾ ਸੂਰਜ ਦੁਆਲੇ। 365 ਦਿਨ 6 ਘੰਟੇ ਨਾਲ, ਹਰ 4 ਸਾਲਾਂ ਬਾਅਦ ਜਿਹੜੇ 6 ਘੰਟੇ ਆ ਉਹ ਇੱਕ ਦਿਨ ਪੂਰਾ ਬਣ ਜਾਂਦਾ, 24 ਘੰਟੇ ਹੋ ਜਾਂਦੇ, 4 ਸਾਲ 6 × 24, ਅਤੇ ਫਰਵਰੀ ਦੇ 29 ਦਿਨ ਹੋ ਜਾਂਦੇ ਉਦੋਂ। ਪਹਿਲਾਂ ਫਰਵਰੀ ਦਾ ਮਹੀਨਾ 28 ਦਿਨਾਂ ਦਾ, ਉਹਨੂੰ ਲੀਪ ਦਾ ਸਾਲ ਕਹਿੰਦੇ ਆਪਾਂ, ਅਸੀਂ ਪੜ੍ਹਦੇ ਨਹੀਂ। 29 ਦਿਨਾਂ ਦਾ ਹੋ ਜਾਂਦਾ ਉਹ ਸਾਲ, ਫਰਵਰੀ ਦਾ ਮਹੀਨਾ, ਉਦੋਂ ਸਾਲ ਦੇ 366 ਦਿਨ ਹੋ ਜਾਂਦੇ, ਉਹਨੂੰ ਲੀਪ ਦਾ ਸਾਲ ਕਹਿੰਦੇ। 4 ਸਾਲਾਂ ਬਾਅਦ ਆਊਗਾ ਉਹ, ਕਿਉਂ ਭਲਾ? ਕਿਉਂਕਿ ਧਰਤੀ ਦੀ ਸਪੀਡ ਹੈ, 365 ਦਿਨ 6 ਘੰਟੇ ਨਾਲ ਲੱਗਣੇ ਇਹਨੂੰ ਸੂਰਜ ਦੇ ਦੁਆਲੇ ਚੱਕਰ। ਯੁੱਗਾਂ ਤੋਂ, ਸਦੀਆਂ ਤੋਂ ਇੰਨੀ ਸਪੀਡ ਨਾਲ ਹੀ ਘੁੰਮ ਰਹੀ ਹੈ, ਸਦੀਆਂ ਤੋਂ। ਕਿਸੇ ਸਾਇੰਟਿਸਟ ਨੇ, ਕਿਸੇ ਸਾਇੰਸਦਾਨ ਨੇ ਇਹਦੀ ਸਪੀਡ ਵਧਾਈ ਹੋਵੇ, ਇਹਦੀ ਸਪੀਡ ਘਟਾਈ ਹੋਵੇ? ਜਿੱਥੋਂ ਸੂਰਜ ਚੜ੍ਹਦਾ ਉੱਥੋਂ ਹੀ ਚੜ੍ਹ ਰਿਹਾ, ਜਿੱਥੇ ਜਾ ਕੇ ਛਿਪ ਰਿਹਾ ਉੱਥੇ ਹੀ ਛਿਪ ਰਿਹਾ। ਅੱਜ ਤੱਕ ਸਦੀਆਂ ਤੋਂ ਸੂਰਜ ਚੜ੍ਹ ਰਿਹਾ, ਸਦੀਆਂ ਤੋਂ ਛਿਪ ਰਿਹਾ। ਕਿਹਨੇ ਬਣਾਈ ਮਰਿਆਦਾ? ਬੰਦੇ ਦੀਆਂ ਬਣਾਈਆਂ ਗੱਡੀਆਂ ਨਿੱਤ ਭਿੜਦੀਆਂ, ਬੰਦੇ ਦੀਆਂ ਬਣਾਈਆਂ ਚੀਜ਼ਾਂ ਨਿੱਤ ਟੱਕਰਾਂ ਹੁੰਦੀਆਂ, ਬੰਦੇ ਦੀਆਂ ਬਣਾਈਆਂ ਟ੍ਰੇਨਾਂ, ਬੰਦੇ ਦੇ ਬਣਾਏ ਜਹਾਜ਼ ਰੋਜ਼ ਕਰੈਸ਼ ਹੋ ਰਹੇ ਆ, ਡਿੱਗ ਰਹੇ, ਭਿੜ ਰਹੇ ਆ। ਕਿਤਨਾ ਬ੍ਰਹਿਮੰਡ ਉਹਨੇ ਬਣਾਇਆ, ਕਿਤਨਾ ਬ੍ਰਹਿਮੰਡ ਉਹਨੇ ਬਣਾਇਆ ਪਰਮੇਸ਼ਰ ਨੇ, ਕਿੰਨੀਆਂ ਗਲੈਕਸੀਜ਼ ਉਹਨੇ ਬਣਾਈਆਂ ਪਰਮਾਤਮਾ ਨੇ, ਕਿੰਨੇ ਰੱਖਿਆ ਉਹਨਾਂ ਨੂੰ, ਆਪਣੀ ਆਪਣੀ ਮਰਿਆਦਾ 'ਚ ਰੱਖਿਆ ਸਾਰੇ, ਆਪਣੀ ਆਪਣੀ ਜਗ੍ਹਾ 'ਤੇ ਘੁੰਮ ਰਹੇ ਆ। ਵੇਖੋ ਪਰਮੇਸ਼ਰ, ਬੜੀ ਲੰਮੀ ਵਿਚਾਰ ਹੈ, ਇੱਕ ਕਿਤੇ ਸਮਾਂ ਮਿਲਿਆ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਹੁਣ ਸਾਇੰਸਦਾਨ ਆ ਜਿਹੜੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਵੀ ਕੋਈ ਨਾ ਕੋਈ ਸ਼ਕਤੀ ਹੈਗੀ ਆ। ਭਾਵੇਂ ਸਾਇੰਟਿਸਟ ਵਿਦਵਾਨਾਂ ਨੇ ਬਹੁਤ ਲੰਬਾ ਸਮਾਂ ਪਹਿਲਾਂ ਮੰਨ ਲਿਆ, ਆਹ ਅਮਰੀਕਾ ਦੇ ਡਾਲਰ ਆ, ਜਿਹੜਾ ਮਰਜ਼ੀ ਨੋਟ ਫੜ ਲਓ ਅਮਰੀਕਾ ਦਾ, ਭਾਵੇਂ 1 ਦਾ ਨੋਟ ਆ, ਭਾਵੇਂ 5 ਦਾ ਨੋਟ ਆ, ਡਾਲਰ 10 ਦਾ, 20 ਦਾ, 100 ਦਾ ਨੋਟ ਆ, ਆਪਾਂ ਇਹ ਡਾਲਰ ਅਮਰੀਕਾ ਦੇ ਕੀ ਲਿਖਿਆ ਇਹਦੇ 'ਤੇ ਭਲਾ? ਕਿੰਨੇ ਸਾਲ ਪਹਿਲਾਂ ਮੰਨ ਲਿਆ ਉਹਨੇ। ਇਨ ਗੋਡ ਵੀ ਟਰੱਸਟ, ਹਰ ਡਾਲਰ ਦੇ ਉੱਤੇ ਲਿਖਿਆ ਹੋਇਆ, 1 ਦੇ ਨੋਟ 'ਤੇ ਵੀ ਲਿਖਿਆ, 5 ਦੇ, 10 ਦੇ ਨੋਟ 'ਤੇ ਵੀ ਲਿਖਿਆ। ਇਨ ਗੋਡ ਵੀ ਟਰੱਸਟ, ਅਸੀਂ ਰੱਬ ਵਿੱਚ ਵਿਸ਼ਵਾਸ ਰੱਖਦੇ ਹਾਂ, ਹਰ ਡਾਲਰ ਦੇ ਉੱਤੇ ਲਿਖਿਆ ਹੋਇਆ, ਹਰੇਕ ਨੋਟ 'ਤੇ ਲਿਖਿਆ ਹੋਇਆ। ਇਨ ਗੋਡ ਵੀ ਟਰੱਸਟ, ਅਸੀਂ ਰੱਬ ਵਿੱਚ ਵਿਸ਼ਵਾਸ ਰੱਖਦੇ, ਅਸੀਂ ਰੱਬ 'ਚ ਭਰੋਸਾ ਰੱਖਦੇ। ਉਹ ਮੁਲਕ ਆਪਣੀ ਕਰੰਸੀ ਦੇ ਉੱਤੇ ਲਿਖ ਰਹੇ ਹੋ, ਆਪਣੇ ਨੋਟਾਂ ਦੇ ਉੱਤੇ। ਹੇ ਮਨੁੱਖ, ਤੂੰ ਰੱਬ ਵਿੱਚ ਭਰੋਸਾ ਕਿਉਂ ਨਹੀਂ ਰੱਖਦਾ? ਤੂੰ ਰੱਬ 'ਤੇ ਕਿਉਂ ਨਹੀਂ ਵਿਸ਼ਵਾਸ ਰੱਖਦਾ? ਤੇਰੇ ਤੋਂ ਬਹੁਤ ਅਗਾਂਹ ਹੋਣਗੇ ਉਹ ਲੋਕ ਜਿਨ੍ਹਾਂ ਨੇ ਇਹ ਕੁਛ ਸਾਰੀ ਖੋਜ ਪੜਤਾਲ ਕੀਤੀ ਹੈ ਕਿ ਰੱਬ ਹੈ, ਬੜੀ ਵੱਡੀ ਸ਼ਕਤੀ ਹੈ ਪਰਮਾਤਮਾ ਨਿਰੰਕਾਰ ਵਾਹਿਗੁਰੂ, ਤੇਰੇ 'ਤੇ ਏਡੀਆਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਉਹਨੇ ਕੀਤੀਆਂ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਲਿਖਿਆ ਨਹੀਂ ਜਾ ਸਕਦਾ। ਉਹਦਾ ਨਿਰੰਕਾਰ ਪਰਮਾਤਮਾ ਦਾ ਜੋ ਕਰਮ ਤੇਰੇ 'ਤੇ ਹੈ, ਵਰਣਨ ਨਹੀਂ ਕੀਤਾ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਪਰਮਾਤਮਾ ਇਤਨਾ ਵੱਡਾ ਦਾਤਾ ਆ, ਤੂੰ ਤਾਂ ਕਿਸੇ ਨੂੰ $10,000-20,000 ਦੇ ਦੇ, ਭਾਵੇਂ ਉਹ ਤੈਨੂੰ ਵਾਪਸ ਵੀ ਮੋੜ ਦੇਵੇ, ਵਿਆਜ ਸਮੇਤ ਤੈਨੂੰ ਵਾਪਸ ਮੋੜ ਦੇ, ਬੰਦਾ ਕੀ ਚਾਹੁੰਦਾ? ਫਿਰ ਵੀ ਕਦੇ ਕਦੇ ਮੇਰਾ ਜ਼ਿਕਰ ਕਰਦਾ ਰਹੇ ਵੀ ਤੂੰ ਮੇਰੀ ਮਦਦ ਕੀਤੀ ਸੀ, ਕਹਿੰਦਾ ਨਾ ਬੰਦਾ। $10,000-50,000 ਕਿਸੇ ਕੋਲੋਂ ਲੈ ਲਿਆ ਡਾਲਰ, ਸਾਰੀ ਜ਼ਿੰਦਗੀ ਚਾਹੁੰਦਾ ਵੀ ਇਹ ਮੇਰਾ ਮੁਹਤਾਜ ਰਹੇ, ਹੁਣ ਮੈਂ ਤੇਰੀ ਮਦਦ ਕੀਤੀ। ਕਿਤੇ ਸਮਾਂ ਆਏ, ਕਿਤੇ ਮਾੜਾ ਮੋਟਾ ਤਾਂਠਾ ਹੋਏ ਨਾ ਕਿਸੇ ਨਾ, ਤਾਂ ਉਹਨੂੰ ਦੱਸੇਗਾ ਚਾਰ ਭੈਣ ਭਰਾਵਾਂ 'ਚ, ਹੁਣ ਤੂੰ ਅੱਖਾਂ ਕੱਢਦਾ, ਉਦੋਂ ਮੈਂ ਹੀ ਤੈਨੂੰ 50,000 ਦਿੱਤਾ ਸੀ, ਮੈਂ ਤੇਰੇ ਕੰਮ ਆਇਆ ਸਾਂ, ਕਹਿੰਦਾ ਨਾ ਬੰਦਾ। ਸੁਣਾ ਦਿੰਦੇ ਨੇ ਭੈਣ ਭਰਾ ਵੀ, ਜਨਮ ਤੋਂ ਲੈ ਕੇ ਆਖਰੀ ਦਮ ਤੱਕ ਰੱਬ ਤੈਨੂੰ ਦਾਤਾਂ ਦੇ ਰਿਹਾ, ਕਦੇ ਤੇਰੇ ਕੰਨ ਵਿੱਚ ਆ ਕੇ ਉਹਨੇ ਨਹੀਂ ਕਿਹਾ ਮੈਂ ਤੈਨੂੰ ਦਿੱਤਾ ਹੈ? ਆਖਿਆ ਕਦੇ ਪਰਮੇਸ਼ਰ ਨੇ ਮੈਂ ਤੈਨੂੰ ਦਿੱਤਾ? ਜੀਵਨ ਦਿੱਤਾ ਹੋਇਆ ਉਹਨੇ, ਸਵਾਸ ਦਿੱਤੇ ਹੋਏ ਉਹਨੇ, ਸੋਹਣੇ ਹੱਥ ਪੈਰ ਦਿੱਤੇ ਹੋਏ ਉਹਨੇ, ਕਦੇ ਤੇਰੇ ਕੰਨ 'ਚ ਆ ਕੇ ਉਹਨੇ ਨਹੀਂ ਆਖਿਆ ਮੈਂ ਤੈਨੂੰ ਦਿੱਤਾ ਹੈ? ਪਾਤਸ਼ਾਹ ਕੀ ਕਹਿੰਦੇ ਅੱਜ ਦੇ ਸ਼ਬਦ 'ਚ? ਕਹਿੰਦੇ ਵੱਡਾ ਦਾਤਾ ਤਿਲ ਨਾ ਤੁਮਾਏ। ਇਤਨਾ ਵੱਡਾ ਦਾਤਾ ਪਰਮੇਸ਼ਰ, ਇੱਕ ਤਿਲ ਮਾਤਰ, ਰੰਚਕ ਮਾਤਰ ਵੀ ਉਹਨੂੰ ਤਮਾ ਨਹੀਂ ਹੈ, ਲਾਲਚ ਨਹੀਂ ਹੈ, ਕੋਈ ਮੇਰੀ ਵਡਿਆਈ ਕਰੇ, ਕੋਈ ਮੈਨੂੰ ਵੱਡਾ ਆਖੇ। ਪਰਮਾਤਮਾ ਨੂੰ ਕੋਈ ਵਡਿਆਈ ਦੀ ਭੁੱਖ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਕੇਤੇ ਮੰਗੈ ਜੋਧ ਅਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਮੰਗੈ ਜੋਧ ਅਪਾਰ। ਕੌਣ ਕੌਣ ਮੰਗਦਾ ਉਹਦੇ ਦਰ ਤੋਂ? ਦਾਤਾ ਕਿੱਡਾ ਵੱਡਾ ਆ, ਆਹ ਸੁਣਿਓ ਗੱਲ ਹੁਣ। ਕਹਿੰਦੇ ਕੇਤੇ ਮੰਗੈ, ਕਿਤਨੇ ਮੰਗਦੇ ਨੇ, ਜੋਧ ਅਪਾਰ, ਬੜੇ ਬੜੇ ਯੋਧੇ, ਬੜੇ ਬੜੇ ਸੂਰਮੇ, ਅਪਾਰ, ਜਿਨ੍ਹਾਂ ਦੀ ਸ਼ਕਤੀ, ਜਿਨ੍ਹਾਂ ਦੀ ਏਡੇ ਏਡੇ ਬਲੀ ਨੇ ਉਹ ਲੋਕ, ਜਿਨ੍ਹਾਂ ਦੀ ਤਾਕਤ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਉਹ ਵੀ ਪਰਮਾਤਮਾ ਦੇ ਦਰ ਦੇ ਕੀ ਨੇ ਜੀ? ਮੰਗਤੇ, ਭਿਖਾਰੀ, ਉਹ ਵੀ ਮਾਲਕ ਦੇ ਦਰ ਤੋਂ ਮੰਗਦੇ ਆ। ਕੇਤੇ ਅਗਣਤ ਨਹੀਂ ਵਿਚਾਰ, ਕਿਤਨੇ ਲੈ ਕੇ ਪਰਮਾਤਮਾ ਦੇ ਕੋਲੋਂ ਦਾਤਾਂ ਵਰਤ ਰਹੇ ਨੇ, ਖਰਚ ਰਹੇ ਨੇ, ਜ਼ਿੰਦਗੀ ਜੀ ਰਹੇ ਆ, ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਵਿਚਾਰ ਹੀ ਨਹੀਂ ਕੀਤੀ ਜਾ ਸਕਦੀ। ਕਿਤਨੇ ਲੋਕ ਨੇ ਜਿਹੜੇ ਤੇਰੇ ਦਰ ਤੋਂ ਮੰਗਦੇ ਆ ਭਿਖਾਰੀ ਬਣ ਕੇ? ਕੇਤੇ ਖੱਪ ਟੁੱਟੇ ਵੇਕਾਰ, ਆਹ ਮਾੜੀ ਗੱਲ ਜੇ ਬੰਦੇ ਦੀ, ਕੇਤੇ ਖੱਪ ਟੁੱਟੇ ਵੇਕਾਰ। ਕਈ ਰੱਬ ਕੋਲੋਂ ਦਾਤਾਂ ਲੈ ਲੈਂਦੇ ਆ, ਵਿਸ਼ਿਆਂ ਵਕਾਰਾਂ ਵਿੱਚ ਖਚਤ ਹੋ ਕੇ ਖੱਪ ਖੱਪ ਕੇ ਮਰ ਜਾਂਦੇ ਦੁਨੀਆਂ ਤੋਂ, ਕਦੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ। ਹੁਣ ਮਾਇਆ ਜਿਹੜੀ ਉਹਦੇ ਧਰਮ ਦੀ ਕਿਰਤ ਕਰਨ ਵਾਲੇ ਬੰਦੇ ਨੂੰ ਵੀ ਦਿੱਤੀ ਹੈ, ਵੰਡ ਛਕਣ ਵਾਲੇ ਬੰਦੇ ਨੂੰ ਵੀ ਦਿੱਤੀ ਹੈ, ਅਤੇ ਜਿਹੜਾ ਮਾਇਆ ਲੈ ਕੇ ਨਸ਼ੇ ਖਾ ਲਏ, ਖੱਪ ਟੁੱਟੇ ਵਿਕਾਰ, ਵਿਕਾਰਾਂ 'ਚ ਖਚਤ ਹੋ ਜੇ, ਰੱਬ ਨੇ ਮਾਇਆ ਦਿੱਤੀ ਅਤੇ ਕਲੱਬਾਂ 'ਚ ਜਾ ਕੇ ਸ਼ਰਾਬਾਂ ਪੀਵੇ ਅਤੇ ਭੰਗੜੇ ਪਾਏ ਉੱਥੇ ਜਾ ਕੇ ਪੱਬਾਂ 'ਚ ਕਲੱਬਾਂ 'ਚ, ਮਾਇਆ ਰੱਬ ਨੇ ਦਿੱਤੀ, ਮਾਇਆ ਪਰਮਾਤਮਾ ਨੇ ਦਿੱਤੀ, ਅਤੇ ਖਰਚ ਕਿੱਥੇ ਕਰਦਾ? ਆਹ ਸੁਣਿਓ ਗੱਲ, ਗੁਰੂ ਨਾਨਕ ਸਾਹਿਬ ਕਹਿੰਦੇ ਆ ਕੇਤੇ ਖੱਪ ਟੁੱਟੇ ਵਿਕਾਰ। ਬਹੁਤ ਐਸੇ ਜਿਹੜੇ ਰੱਬ ਦੀਆਂ ਦਾਤਾਂ ਵੀ ਲਈ ਜਾਂਦੇ ਆ ਅਤੇ ਖੱਪ ਰਹੇ ਆ, ਕਾਹਦੇ 'ਚ? ਵਿਕਾਰਾਂ ਦੇ ਵਿੱਚ, ਵਿਸ਼ਿਆਂ 'ਚ। ਮਾਇਆ ਰੱਬ ਨੇ ਦਿੱਤੀ, ਪੱਬਾਂ 'ਚ ਜਾ ਕੇ ਸ਼ਰਾਬ ਪੀਂਦਾ, ਮਾਇਆ ਰੱਬ ਨੇ ਦਿੱਤੀ, ਕਲੱਬਾਂ 'ਚ ਜਾ ਕੇ ਭੰਗੜੇ ਪਾਉਂਦਾ, ਨੱਚਦਾ, ਉੱਥੇ ਗੰਦੇ ਗਾਣੇ ਸੁਣਦਾ, ਨਾਚ ਗਾਣੇ। ਕਿਹਨੇ ਦਿੱਤੀ ਮਾਇਆ ਜਿਹੜੀ ਖਰਚ ਕੀਤੀ ਉੱਥੇ ਜਾ ਕੇ? ਰੱਬ ਨੇ, ਇਸ ਕਰਕੇ ਦਿੱਤੀ ਉਹਨੇ। ਕੋਈ ਧਰਮ ਦੀ ਕਿਰਤ ਕਰਕੇ ਪਰਿਵਾਰ ਪਾਲ, ਵੰਡ ਕੇ ਛੱਕ, ਜੀਵਨ ਵਿੱਚ ਰਸਦਾਇਕ ਜ਼ਿੰਦਗੀ ਜੀ, ਆਨੰਦਦਾਇਕ। ਤੂੰ ਉਹਨਾਂ ਰਸਾਂ ਵਿੱਚ ਖਚਤ ਹੋ ਗਿਆ ਜਿਹੜੇ ਬਿਨ ਸਜਾਣ ਵਾਲੇ ਤੈਨੂੰ ਨਰਕਾਂ 'ਚ ਲੈ ਕੇ ਚਲੇ ਜਾਣ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਤਨੇ ਐਸੇ ਨੇ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਹੀ ਖਾਏ। ਰੱਬ ਦੀਆਂ ਦਿੱਤੀਆਂ ਦਾਤਾਂ ਲੈ ਲੈਂਦੇ ਆ, ਸ਼ੁਕਰਾਨਾ ਨਹੀਂ ਕਰਦੇ, ਜਿਵੇਂ ਮੁਕਰ ਜਾਂਦੇ ਆ, ਕਿਤੇ ਲੈ ਲਿਆ ਮੁਕਰ ਪਾਏ, ਰੱਬ ਕੋਲੋਂ ਦਾਤਾਂ ਲੈ ਲਈਆਂ, ਤੂੰ ਦੇਖੇ ਹੁਣ ਮੁਕਰ ਪਾਉਂ, ਤੇਰੇ ਕੰਮ ਨਾ ਤੇਰਾ ਨਾ ਏ। ਪਾਤਸ਼ਾਹ ਬਾਣੀ 'ਚ ਕਹਿੰਦੇ ਤੂੰ ਸਾਰਾ ਕੁਝ ਦੇਖਦਾ, ਅਸੀਂ ਮੁਕਰੀ ਜਾਂਦੇ ਹਾਂ, ਨਹੀਂ ਤੇਰਾ ਸ਼ੁਕਰ ਕਰਦੇ। ਮਾੜੀ ਜਿਹੀ ਚੀਜ਼ ਸਾਡੀ ਕੋਈ ਚੁੱਕ ਕੇ ਸਾਨੂੰ ਫੜਾ ਦੇ, ਆਪਾਂ ਉਹਦਾ ਧੰਨਵਾਦ ਕਰਦੇ ਹਾਂ। ਪਰਮਾਤਮਾ ਨਿਰੰਕਾਰ ਜਨਮ ਤੋਂ ਲੈ ਕੇ ਅੱਜ ਤੱਕ ਦਾਤਾਂ ਦੇ ਰਿਹਾ, ਕਦੇ ਸ਼ੁਕਰ ਸ਼ੁਕਰਾਨੇ ਦੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਰਮਕਾਂਡੀ ਹੋ ਗਿਆ, ਵਿਸ਼ਿਆਂ ਵਿਕਾਰਾਂ ਵਿੱਚ ਖਚਤ ਹੋ ਗਿਆ, ਇੱਕ ਇੱਕ ਸੁੱਖ ਵਾਸਤੇ ਭਟਕ ਰਿਹਾ ਇਨਸਾਨ, ਠੋਕਰਾਂ ਖਾ ਰਿਹਾ ਇਨਸਾਨ, ਸ਼ਾਂਤੀ ਫਿਰ ਕੋਈ ਨਹੀਂ। ਬਾਕੀ ਗੱਲਾਂ ਤਾਂ ਛੱਡੋ, ਹੁਣੇ ਬਚਨ ਚੱਲ ਰਹੇ ਸਨ, ਲੰਗਰ 'ਚ ਬੈਠੇ ਸੀ, ਸੱਤ ਆਏ। ਇਤਨਾ ਕਰਮਕਾਂਡੀ ਹੋ ਗਿਆ ਇਨਸਾਨ, ਪੰਡਤਾਂ ਦੇ, ਜੋਤਸ਼ੀਆਂ ਦੇ, ਬਾਬਿਆਂ ਦੇ, ਆਹ ਜਿਹੜੇ ਪੁੱਛਣਾ ਦੇਣ ਵਾਲੇ ਆ, ਆਖੇ ਲੱਗ ਲੱਗ ਕੇ ਓਏ। ਬਾਕੀ ਗੱਲਾਂ ਤਾਂ ਇੱਕ ਪਾਸੇ ਰਹੀਆਂ, ਗੁਰਦੁਆਰਿਆਂ 'ਚ ਮੈਂ ਦੇਖਿਆ, ਇੱਥੇ ਦਾਲਾਂ ਦੇ ਵਿੱਚ ਕਿੱਲ ਪਾ ਪਾ ਕੇ ਗੁਰਦੁਆਰੇ, ਇੱਥੇ ਛੱਡ ਜਾਂਦੇ ਗੁਰਦੁਆਰਾ ਸਾਹਿਬ ਵੀ। ਸੋਚੋ ਕਦੇ, ਮੈਂ ਆਪ ਦੇਖਦਾ ਰਿਹਾ ਕਈ ਵਾਰੀ, ਗੁਰਦੁਆਰਾ ਸਾਹਿਬ ਕੋਈ ਚੀਜ਼ ਵਸਤ ਲਿਆਂਦੀ ਹੈ, ਭੇਟਾ ਕੀਤੀ, ਉਹਦੇ ਨਾਲ ਮੌਲੀ ਬੰਨੀ, ਉਹਦੇ ਨਾਲ ਵੀ ਜਿਹੜੀ ਚੀਜ਼ ਗੁਰਦੁਆਰੇ ਚੜ੍ਹਾਉਣੀ ਉਹਦੇ ਨਾਲ ਮੌਲੀ ਬੰਨੀ ਹੈ। ਕਿਉਂ? ਬਾਬੇ ਨੇ ਦੱਸਿਆ, ਜੋਤਸ਼ੀ ਨੇ ਦੱਸਿਆ ਕਿਸੇ ਨੇ। ਅਤੇ ਤੁਹਾਨੂੰ ਕੋਈ ਪੁੱਛੇ ਬਾਹਰ ਨਿਕਲੋ ਗੁਰਦੁਆਰਿਆਂ, ਤੁਸੀਂ ਕੌਣ ਹੁੰਦੇ ਜੇ? ਜੀ ਅਸੀਂ ਜੀ ਸਿੱਖ। ਵਾਹ, ਬੱਲਿਆ ਸਿੱਖਾ, ਇਹੋ ਜਿਹੇ ਸਿੱਖ ਬਣਾਏ ਗੁਰੂ ਨਾਨਕ ਨੇ। ਕਰਮਕਾਂਡੀ ਬੱਚਾ ਸਿਰ ਨਹਾਉਣ ਲੱਗੇ, ਸਿਰ ਗੰਦਾ ਹੋਇਆ, ਲਿਆਓ ਵੀ ਸ਼ੈਂਪੂ ਕਿੱਥੇ ਆ, ਆਹ ਸ਼ੈਂਪੂ ਵਾਲੀ ਸ਼ੀਸ਼ੀ ਦਿਓ ਸਿਰ ਨਹਾਉਣਾ। ਅਤੇ ਮਾਤਾ ਬੈਠੀ ਬੀਬੀ ਕਰ, ਨਾ ਪੁੱਤ ਅੱਜ ਵੀਰਵਾਰ ਆ, ਅੱਜ ਨਹੀਂ ਸਿਰ ਨਹਾਉਣਾ। ਆ ਮੈਨੂੰ ਨਾ ਕੁਦਰਤੀ ਜਿਹੜਾ ਇੰਡੀਆ ਫੋਨ ਹੈ ਨਾ ਮੇਰਾ, ਉਹ ਇੱਥੇ ਵੀ ਚੱਲਦਾ, ਉਹ ਇੰਡੀਆ ਵਾਲਾ ਫੋਨ ਜਿਹੜਾ ਘਰ ਨਾ ਸਾਡੇ, ਉਹ ਇੱਥੇ ਮੈਂ ਨਾਲ ਹੀ ਲੈ ਕੇ ਆਉਂਦਾ, ਉੱਥੋਂ ਵੀ ਕਾਲਾਂ ਆਉਂਦੀਆਂ ਰਹਿੰਦੀਆਂ, ਵੇਖ ਕੇ ਫਿਰ ਫੋਨ ਕਰ ਲਈਦਾ। ਇੱਕ ਫੋਨ ਆਇਆ ਮੈਨੂੰ, ਆਹ ਥੋੜ੍ਹੇ ਦਿਨਾਂ ਦੀ ਗੱਲ ਹੈ ਜੀ, ਮੈਂ ਨੰਬਰ ਵੇਖਿਆ, ਮਿਲਾਇਆ ਫੋਨ ਇੱਥੋਂ ਵੀ ਕੋਈ ਗੁਰੂ ਪਿਆਰਾ ਹੋਏਗਾ, ਅਤੇ ਮੈਂ ਫੋਨ ਕਰਕੇ ਫਤਿਹ ਬੁਲਾਈ, ਮੈਂ ਪੁੱਛਿਆ, ਦੱਸਿਆ, ਮੈਂ ਕਿਹਾ ਜੀ ਮੈਂ ਧਰਮਵੀਰ ਸਿੰਘ ਬੋਲਦਾ ਲੁਧਿਆਣੇ ਤੋਂ, ਅਤੇ ਤੁਸੀਂ ਫੋਨ ਕੀਤਾ ਸੀ। ਕਹਿੰਦੇ ਹਾਂ ਜੀ ਗਿਆਨੀ ਜੀ, ਲੱਗਦਾ ਇਹ ਬਾਹਰ ਦਾ ਫੋਨ ਹੈ ਤੁਹਾਡਾ। ਮੈਂ ਕਿਹਾ ਜੀ ਹਾਂ, ਬਾਹਰੋਂ ਬੋਲ ਰਹੇ ਹਾਂ ਮੈਂ, ਦੱਸੋ ਕੀ ਹੁਕਮ ਹੈ। ਬਸ ਜੀ ਇੱਕ ਬਚਨ ਕਰਨਾ, ਤੁਹਾਡੀ ਟੈਲੀਵਿਜ਼ਨ 'ਤੇ ਕਥਾ ਆਉਂਦੀ ਪਈ ਸੀ। ਮੈਂ ਕਿਹਾ ਜੀ ਠੀਕ ਆ, ਮੈਂ ਮਖੂ ਤੋਂ ਬੋਲਦਾ, ਮਖੂ ਜੀ ਰਹੇਗਾ ਨਾ, ਮੈਂ ਮਖੂ ਤੋਂ ਬੋਲਦਾ। ਮੈਂ ਕਿਹਾ ਹਾਂਜੀ, ਤੁਹਾਡੀ ਟੈਲੀਵਿਜ਼ਨ 'ਤੇ ਕਥਾ ਆ ਰਹੀ ਅਤੇ ਉਹਦੇ 'ਤੇ ਤੁਹਾਡਾ ਫੋਨ ਨੰਬਰ ਆਉਂਦਾ ਸੀਗਾ, ਇਹ ਸਕਰੀਨ 'ਤੇ ਚੱਲਦਾ ਹੋਣਾ ਕਿਤੇ ਨੰਬਰ, ਫੋਨ ਨੰਬਰ, ਉਹਦੇ ਤੋਂ ਵੇਖ ਕੇ ਅਸੀਂ ਫੋਨ ਕੀਤਾ। ਮੈਂ ਕਿਹਾ ਜੀ ਬੜੀ ਵਧੀਆ ਗੱਲ ਆ, ਕਥਾ ਸੁਣੀ ਤੁਸੀਂ, ਠੀਕ ਆ, ਕੋਈ ਸਿੱਖਿਆ ਮਿਲੀ? ਮੈਂ ਕਿਹਾ ਕਮਾ ਲਿਓ। ਕਹਿੰਦੇ ਨਹੀਂ, ਸਿੱਖਿਆ ਤਾਂ ਬਹੁਤ ਸੋਹਣੀ ਕਥਾ ਅਸੀਂ ਰੋਜ਼ ਸੁਣਦੇ ਹਾਂ, ਅਤੇ ਪਰ ਇੱਕ ਬੇਨਤੀ ਕਰਨੀ ਸੀ, ਅਤੇ ਉਹ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਦੱਸ ਦਿਓ। ਮੈਂ ਕਿਹਾ ਜੀ ਕੀ? ਕਹਿੰਦੇ ਜ਼ਮੀਨ ਸੁੱਤੀ ਆ ਕੇ ਜਾਗਦੀ ਆ, ਧਰਤੀ ਜਿਹੜੀ ਇਹ ਸੁੱਤੀ ਆ ਕੇ ਜਾਗਦੀ ਆ, ਆਹ ਥੋੜ੍ਹੀ ਜਿਹੀ ਜਗ੍ਹਾ ਉਹ ਹਲਵਾਉਣਾ ਸੀ ਉੱਥੇ। ਮੈਂ ਕਿਹਾ ਧਰਤੀ ਸੁੱਤੀ ਆ ਕੇ ਜਾਗਦੀ ਦਾ ਮਤਲਬ? ਕਹਿੰਦੇ ਕਈਆਂ ਦਿਨਾਂ 'ਚ ਜ਼ਮੀਨ ਸੁੱਤੀ ਹੁੰਦੀ ਹੈ ਨਾ, ਧਰਤੀ ਉਹ। ਮੈਂ ਕਿਹਾ ਗੁਰਮੁਖਾ, ਜਿਸ ਦਿਨ ਧਰਤੀ ਸੌਂ ਗਈ ਤੂੰ ਵੀ ਸੌਂ ਜਾਣਾ ਉਦਣ। ਮੈਂ ਉਹਨਾਂ ਨੂੰ ਇਹ ਕਿਹਾ ਜੀ ਫੋਨ 'ਤੇ, ਮੈਂ ਕਿਹਾ ਜਿਸ ਦਿਨ ਧਰਤੀ ਸੌਂ ਗਈ ਤੂੰ ਵੀ ਸੌਂ ਜਾਣਾ। ਕਹਿੰਦੇ ਮਤਲਬ? ਮੈਂ ਕਿਹਾ ਹਰ ਵੇਲੇ ਘੁੰਮਦੀ ਰਹਿੰਦੀ ਆ ਜਿਹੜੀ ਧਰਤੀ ਆ ਨਾ, ਇਹ ਸੂਰਜ ਦੁਆਰੇ ਹਰ ਵਕਤ ਘੁੰਮਦੀ ਰਹਿੰਦੀ ਆ, ਇਹ ਨਹੀਂ ਸੌਂਦੀ। ਸਮਝਾਉਣਾ ਹੀ ਹੁਣ ਉਹਨੂੰ, ਉਹਨੂੰ ਹੁਣ ਕੀ ਦੱਸੀਏ ਵੀ ਇਹਦੇ 'ਚ ਕੋਈ ਜਾਨ ਆ, ਵੀ ਇਹ ਸੌਂਦੀ ਆ ਅਤੇ ਜਾਗਦੀ ਆ ਅਤੇ ਕੰਮ ਕਾਰ ਕਰਦੀ ਆ ਜਿਹੜੀ ਧਰਤੀ ਆ। ਨਹੀਂ ਗਿਆਨੀ ਭਾਈ ਸਾਹਿਬ ਤੁਸੀਂ ਸਮਝੇ ਨਹੀਂ। ਮੈਂ ਕਿਹਾ ਮੈਂ 5 ਮਿੰਟ ਫਿਰ ਲਾਏ ਜੀ, ਇਹ ਤੁਸੀਂ ਕਿਹੜੇ ਕਰਮ ਕਾਂਡਾਂ 'ਚ ਫਸੇ ਜੇ ਕਿਸੇ ਜੋਤਸ਼ੀ ਨੂੰ ਪੁੱਛਣ ਵਾਲੀਆਂ ਗੱਲਾਂ ਮੈਨੂੰ ਪੁੱਛੀ ਜਾਂਦਾ, ਤੂੰ ਮੈਂ ਜੋਤਸ਼ੀ ਨਹੀਂ ਗਾ। ਚਲੋ ਵਾਹਿਗੁਰੂ ਦੀ ਕਿਰਪਾ ਹੋਈ, ਉਹਨਾਂ ਨੂੰ ਸਮਝ ਲੱਗ ਗਈ ਗੱਲ। ਅੱਛਾ ਜੀ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਅਰਦਾਸ ਕਰੋ, ਬੇਨਤੀ ਕਰੋ, ਕੋਈ ਕੰਮ ਕਰਨਾ ਵਾ ਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰ ਲੈ, ਗੁਰੂ ਤੇਰੇ ਨਾਲ ਆ, ਕੋਈ ਵਿਘਨ ਨਹੀਂ ਪੈ ਸਕਦਾ। ਤੈਨੂੰ ਗੁਰੂ 'ਤੇ ਨਹੀਂ ਭਰੋਸਾ, ਤੈਨੂੰ ਜੋਤਸ਼ੀਆਂ 'ਤੇ ਭਰੋਸਾ। ਇਸ ਲਈ ਗੁਰੂ ਘਰ ਦੇ ਵਿੱਚ ਵੀ ਤੁਸੀਂ ਕਰਮਕਾਂਡੀ ਬਣਦੇ ਜਾਂਦੇ ਜੇ। ਗੁਰਦੁਆਰਾ ਸਾਹਿਬ, ਆ ਮੌਲੀਆਂ ਸੰਧੂਰ, ਆ ਦਾਲ, ਮਾਂ ਦੀ ਦਾਲ ਦੇ ਵਿੱਚ ਕਿੱਲ ਪਾਏ, ਲੋਹਾ ਵੀ ਦਾਨ ਕਰਨਾ। ਇਹ ਸ਼ਨਿਸ਼ਰਵਾਰ ਆਉਣਗੇ ਤੁਹਾਨੂੰ ਬਹੁਤੇ, ਸ਼ਨੀ ਗ੍ਰਹਿ ਨਾ ਜਿਹੜਾ, ਉਹਦੇ ਵਾਸਤੇ ਆ। ਕਾਲੇ ਛੋਲੇ, ਕਾਲੇ ਮਾਂ, ਕਾਲੀ ਗਾਂ, ਕਾਲੀ ਮੱਝ ਦਾਨ ਕਰਨੀ, ਲੋਹਾ ਦਾਨ ਕਰਨਾ, ਹੱਥ ਵਿਖਾ ਰਹੇ ਤੁਸੀਂ ਜੋਤਸ਼ੀਆਂ ਨੂੰ, ਕੀ ਬਣੇਗਾ ਮੇਰਾ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ ਜੀ, ਜਿਹੜਾ ਜੋਤਸ਼ੀਆਂ ਨੂੰ ਹੱਥ ਵਿਖਾਉਂਦਾ ਫਿਰਦਾ ਨਾ ਤੂੰ। ਇੱਕ ਵਿਦਵਾਨ ਕਹਿੰਦਾ, ਹੱਥੋਂ ਕੀ ਲਕੀਰੋਂ ਪੇ ਮਤ ਜਾਣਾ ਮੇਰੇ ਦੋਸਤ। ਹੱਥਾਂ ਦੀਆਂ ਲਕੀਰਾਂ ਵੱਲ ਨਾ ਵੇਖੀ, ਹੱਥਾਂ ਦੀ ਲਕੀਰਾਂ 'ਤੇ ਕੀ ਲਿਖਿਆ? ਕਹਿੰਦਾ, ਹੱਥੋਂ ਕੀ ਲਕੀਰੋਂ ਪੇ ਮਤ ਜਾਣਾ ਮੇਰੇ ਦੋਸਤ, ਕਿਸਮਤ ਤੋਂ ਉਸ ਕੀ ਵੀ ਹੋਤੀ ਹੈ ਜਿਸ ਕੇ ਹੱਥ ਨਹੀਂ ਹੋਤੇ। ਕਿਸਮਤ ਤੋਂ ਉਸ ਕੀ ਵੀ ਹੋਤੀ ਹੈ ਜਿਸ ਕੇ ਹੱਥ ਨਹੀਂ ਹੋਤੇ। ਤੂੰ ਹੱਥਾਂ ਦੀਆਂ ਲਕੀਰਾਂ ਵਿਖਾਉਂਦਾ ਫਿਰਦਾ ਦੂਜਿਆਂ, ਕਿਸਮਤ ਤੇ ਉਹਨਾਂ ਦੀ ਵੀ ਹੈਗੀ ਜਿਹਨਾਂ ਦੇ ਹੱਥ ਨਹੀਂ ਹੈਗੇ। ਕਹਿਣ ਦਾ ਭਾਵ, ਨਿਰੰਕਾਰ ਦੀਆਂ ਬੇਅੰਤ ਬਖਸ਼ਿਸ਼ਾਂ ਤੇਰੇ 'ਤੇ, ਉਹਦੇ ਕੋਲੋਂ ਦਾਤਾਂ ਲੈ ਕੇ ਮੁਕਰੀ ਨਾ ਜਾ। ਮੁਕਰੀ ਨਾ ਜਾ ਦਾ ਮਤਲਬ ਹੁੰਦਾ ਵੀ ਉਹਦਾ ਸ਼ੁਕਰਾਨਾ ਨਹੀਂ ਕਰਦਾ ਤੂੰ, ਧੰਨਵਾਦ ਨਹੀਂ ਕਰਦਾ, ਉਹਦਾ ਚੇਤਾ ਭੁਲਾਇਆ ਤੂੰ, ਉਸ ਨਿਰੰਕਾਰ ਦੀ ਯਾਦ ਵਿੱਚ ਜੁੜਿਆ ਕਰ। ਬੇਅੰਤ ਬਖਸ਼ਿਸ਼ਾਂ, ਬੇਅੰਤ ਰਹਿਮਤਾਂ ਉਸ ਨਿਰੰਕਾਰ ਪ੍ਰਭੂ ਨੇ ਤੇਰੇ 'ਤੇ ਕੀਤੀਆਂ। ਜੇ ਵਾਕਿਆ ਤੂੰ ਗੁਰੂ ਦਾ ਸਿੱਖਿਆ, ਕਰਮ ਕਾਂਡੀ ਨਾ ਬਣ। ਥਾਂ ਥਾਂ 'ਤੇ ਜੋਤਸ਼ੀਆਂ ਅਤੇ ਬਾਬਿਆਂ ਕੋ ਪੁੱਛਣਾ ਨਾ ਪਵਾਉਂਦਾ ਫਿਰਿਆ ਕਰ। ਨਾਮ ਸਿਮਰਨ ਵਿੱਚ ਅਤੇ ਆਪਣੇ ਗੁਰੂ 'ਤੇ ਭਰੋਸਾ ਰੱਖ। ਦੁੱਖ ਹੈ, ਸੁੱਖ ਹੈ, ਖੁਸ਼ੀ ਹੈ, ਗਮੀ ਹੈ, ਅਮੀਰੀ ਆ, ਗਰੀਬੀ ਆ, ਆਪਣੇ ਗੁਰੂ ਦਾ ਪੱਲਾ ਨਾ ਛੱਡ। ਗੁਰੂ ਤੇਰੀ ਬਾਂਹ ਫੜੇਗਾ, ਗੁਰੂ ਤੇਰਾ ਮਦਦਗਾਰ ਅਤੇ ਸਹਾਇਤਾ ਕਰਨ ਵਾਲਾ ਹੋਏਗਾ। ਸਤਿਗੁਰ 'ਤੇ ਭਰੋਸਾ, ਪਰਮੇਸ਼ੁਰ ਦੇ ਨਾਮ ਸਿਮਰਨ ਨਾਲ ਪ੍ਰੀਤ ਬਣਾ ਛੱਡ, ਤਾਂ ਕਿ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਤੇਰਾ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਹੋ ਜਾਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ, ਸਾਰੀਆਂ ਸੰਗਤਾਂ ਨੂੰ ਦਰੋਂ ਕਰੋ ਨਾਮ ਦਾਨ। ਗੁਰੂ ਚਰਨਾਂ ਦਾ ਪਿਆਰ ਦਾਤਾ ਜੀ ਬਖਸ਼ ਕੇ ਆਪਣੇ ਦਰ ਨਾਲ ਜੋੜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।